ਜਿਹੜੀ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਸਾਨੂੰ ਜੀਵਨ ਜਾਚ ਬਖਸ਼ੀ, ਸਿੱਖ ਰਹਿਤ ਬਖਸ਼ਿਸ਼ ਕੀਤੀ, ਉਹਦੇ ਵਿੱਚ ਬੁਨਿਆਦੀ ਰੂਪ ਦੇ ਵਿੱਚ ਤਿੰਨ ਪੜਾਅ ਨੇ। ਪਹਿਲਾ ਪੜਾਅ, ਜਦੋਂ ਇੱਕ ਮਨੁੱਖ, ਸਾਦਾ ਮਨੁੱਖ, ਕਿਸੇ ਸੰਗਤ ਦੇ ਸੰਪਰਕ 'ਚ ਆਉਂਦਾ ਹੈ, ਸੰਗਤ ਦੇ ਸੰਪਰਕ ਦੇ ਵਿੱਚ ਆਉਣ ਤੋਂ ਬਾਅਦ ਉਸ ਦੇ ਮਨ ਦੇ ਵਿੱਚ ਚਾਓ ਉਪਜਦਾ ਹੈ ਆਪ ਸੱਚ ਜਾਣਨ ਦਾ ਅਤੇ ਸੱਚ ਦਾ ਅਹਿਸਾਸ ਪ੍ਰਾਪਤ ਕਰਨ ਦਾ। ਉਹ ਪਹਿਲਾ ਪੜਾਅ ਹੈ, ਸੱਚ ਜਾਣਨ ਦਾ, ਸੱਚ ਦਾ ਅਹਿਸਾਸ ਪ੍ਰਾਪਤ ਕਰਨ ਦਾ ਜੋ ਤਰੀਕਾ ਹੈ ਉਹਨੂੰ ਆਪਾਂ ਕਿਰਤ ਕਰੋ, ਨਾਮ ਜਪੋ, ਵੰਡ ਛਕੋ ਦੇ ਸਿਧਾਂਤ ਨਾਲ ਜਾਣਦੇ, ਜਾਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇਹਨੂੰ ਨਾਮ ਦਾਨ ਇਸ਼ਨਾਨ ਦੇ ਨਾਂ ਦੇ ਨਾਲ ਅੰਕਿਤ ਕੀਤਾ ਹੋਇਆ। ਅਸੀਂ ਇਹ ਕਾਰਜ ਕਰਦੇ ਹਾਂ ਸੱਚ ਦੇ ਅਹਿਸਾਸ ਦੀ ਪ੍ਰਾਪਤੀ ਲਈ। ਤਾਂ ਜਿਹੜਾ ਸਾਡਾ ਦੂਸਰਾ ਪੜਾਅ ਹੈ, ਉਹ ਪੜਾਅ ਦੇ ਵਿੱਚ ਜਿਹੜੇ ਇਸ ਸੱਚ ਦੇ ਮਾਰਗ ਦੇ ਪਾਂਧੀ ਨੇ, ਇਸ ਗੁਰਮਤਿ ਗਾਡੀ ਰਾਹ ਦੇ ਪਾਂਧੀ ਨੇ, ਉਹ ਹੋਰ ਵੀ ਹਨ। ਉਹ ਸਾਰੇ ਇੱਕ ਮਾਰਗ 'ਤੇ ਚੱਲਦੇ ਆ, ਜਦੋਂ ਇਕੱਠੇ ਹੋ ਜਾਂਦੇ ਆ ਤਾਂ ਉਹਨਾਂ ਦੀ ਸੰਗਤ ਬਣਦੀ। ਇਸੇ ਕਰਕੇ ਬਹੁਤ ਸਪਸ਼ਟ ਹੈ ਗੁਰਮਤਿ ਦੇ ਵਿੱਚ ਵੀ ਸੰਗਤ ਲੋਕਾਂ ਦੇ ਇਕੱਠ ਨੂੰ ਨਹੀਂ ਕਹਿੰਦੇ, ਸੰਗਤ ਉਹਨੂੰ ਕਹਿੰਦੇ ਆ ਜਿੱਥੇ ਸੱਚ ਦੀ ਖੋਜ ਦੇ ਪ੍ਰਥਾਏ ਉਸ ਕਾਰਜ ਹੋਣ, ਚਾਹੇ ਵਿਚਾਰ ਦੇ ਪੱਧਰ 'ਤੇ ਚਾਹੇ ਅਮਲ ਦੇ ਪੱਧਰ 'ਤੇ। ਤਾਂ ਦੂਜਾ ਪੜਾਅ ਸਾਡੇ ਲਈ ਸੰਗਤ ਦਾ ਹੈ। ਅਤੇ ਸੰਗਤ ਦੇ ਵਿੱਚ ਜਿਹੜੇ ਕਾਰਜ ਮੋਟੇ ਰੂਪ ਦੇ ਵਿੱਚ ਹੁੰਦੇ ਉਹ ਚਾਰ ਨੇ। ਇੱਕ, ਸੰਗਤ ਦੇ ਵਿੱਚ ਜਾ ਕੇ ਅਸੀਂ ਅਕਾਲ ਦੀ ਪੂਜਾ ਕਰਦੇ ਹਾਂ, ਅਕਾਲ ਦੀ ਉਸਤਤ ਕਰਦੇ ਹਾਂ ਸੰਗਤੀ ਰੂਪ 'ਚ। ਦੂਜਾ ਸੰਗਤ ਦੇ ਵਿੱਚ ਕਾਰਜ ਹੈਗਾ ਗੁਣ ਗ੍ਰਹਿਣ ਕਰਨ ਦਾ, ਸਦਗੁਣ ਗ੍ਰਹਿਣ ਕਰਨ ਦਾ। ਜਿੱਦਾਂ ਰਵਾਇਤੀ ਤੌਰ 'ਤੇ ਸਿੱਖਾਂ ਦੇ ਜਿਹੜੀ ਵਿੱਦਿਆ ਰਹੀ ਆ ਉਹਦੇ ਵਿੱਚ 13 ਤਰ੍ਹਾਂ ਦੀ ਵਿੱਦਿਆ ਸਿੱਖਾਂ ਦੇ ਵਿਦਿਆਲਿਆਂ 'ਚ ਦਿੱਤੀ ਜਾਂਦੀ ਸੀਗੀ, ਬ੍ਰਹਮ ਵਿੱਦਿਆ ਤੋਂ ਲੈ ਕੇ ਸਰੀਰਕ ਵਿੱਦਿਆ ਤੱਕ, ਗੱਤਕੇ ਤੱਕ, ਜਿੱਦਾਂ ਮੱਲ ਅਖਾੜਾ ਗੁਰਦੁਆਰਾ ਹੈ, ਜਾਣੀ ਕਿ ਆਤਮਾ ਤੋਂ ਲੈ ਕੇ ਮਾਨਸਿਕ ਤੋਂ ਲੈ ਕੇ ਸਰੀਰਕ ਤੱਕ ਹਰੇਕ ਤਰ੍ਹਾਂ ਦੇ ਗੁਣ ਗ੍ਰਹਿਣ ਕਰਨ ਦੀ ਵਿੱਦਿਆ। ਅਤੇ ਤੀਜਾ ਕੰਮ ਸੰਗਤ ਦੇ ਵਿੱਚ ਹੈਗਾ ਗੁਣਾਂ ਦੇ ਪਸਾਰ ਦਾ। ਜਿਹੜੇ ਤੁਸੀਂ ਗੁਣ ਗ੍ਰਹਿਣ ਕਰ ਲਏ, ਤੁਹਾਡਾ ਇੱਕ ਪੱਧਰ ਬਣ ਗਿਆ ਉਸ ਗੁਣ, ਕਿਸੇ ਖਾਸ ਗੁਣ ਦੇ ਵਿੱਚ, ਉਹਦੇ ਵਿੱਚ ਫਿਰ ਫਰਜ਼ ਬਣਦਾ ਕਿ ਜਿੰਨਾ ਤੁਹਾਨੂੰ ਆਉਂਦਾ ਤੁਸੀਂ ਉਹਦਾ ਪਸਾਰ ਕਰਨਾ। ਅਤੇ ਚੌਥਾ ਪੜਾ ਸੰਗਤ ਦੇ ਵਿੱਚ, ਜਿਹੜਾ ਚੌਥਾ ਕਾਰਜ ਹੈ ਸੰਗਤ ਦਾ, ਉਹ ਹੈਗਾ ਸੇਵਾ ਦਾ। ਸੇਵਾ ਇੱਕ ਸੰਗਤ ਦੇ ਵਿਧਨ ਹੈ ਜਿਹੜੀ ਆਪਾਂ ਗੁਰੂ ਘਰ ਦੇ ਰਾਹੀਂ ਜਾਂ ਸੰਗਤ ਦੇ ਹੋਰ ਬਹੁਤ ਸਾਰੇ ਕਾਰਜ ਹੁੰਦੇ ਵੱਖਰੀ ਵੱਖਰੀ ਤਰ੍ਹਾਂ ਦੇ, ਉਹਦੇ ਵਿੱਚ ਵਿਚਰਦਿਆਂ ਕਰਦੇ ਹਾਂ। ਅਤੇ ਇੱਕ ਸੇਵਾ ਦਾ ਹੈਗਾ ਜਿਹੜਾ ਸਰਬੱਤ ਦੇ ਭਲੇ ਲਈ ਕਰਨੀ ਹੈ, ਸਿੱਖ ਸੰਗਤ ਤੋਂ ਬਾਹਰ। ਇਹ ਜਿਹੜੀ ਸੇਵਾ ਦਾ ਸਾਡਾ ਕਾਰਜ ਸਿੱਖ ਸੰਗਤ ਤੋਂ ਬਾਹਰ ਸਰਬੱਤ ਦੇ ਭਲੇ ਲਈ ਕਰਨ ਦਾ, ਇਹ ਸਿੱਖ, ਇਹ ਗੁਰਮਤਿ ਦੇ ਵਿੱਚ ਤੀਜਾ ਪੜਾਅ ਹੈ। ਤਾਂ ਜਦੋਂ ਅਸੀਂ ਸਰਬੱਤ ਦੇ ਭਲੇ ਦੇ ਲਈ ਸੇਵਾ ਕਰਨੀ ਹੈ, ਉਸ ਸੇਵਾ ਦੇ ਪ੍ਰਥਾਏ ਦੋ ਤਰ੍ਹਾਂ ਦੇ ਢਾਂਚੇ ਅੱਜ ਕੱਲ੍ਹ ਦੀ ਵਿੱਦਿਆ ਮੁਤਾਬਕ ਗਿਣੇ ਜਾਂਦੇ। ਇੱਕ ਢਾਂਚੇ ਹੁੰਦੇ ਸਮਾਜਿਕ, ਸਮਾਜਿਕ ਢਾਂਚੇ ਦੇ ਰਾਹੀਂ ਸਰਬੱਤ ਦੇ ਭਲੇ ਦੇ ਜਿਹੜੇ ਮੋਟੇ ਮੋਟੇ ਨੁਕਤੇ ਗਿਣੇ ਜਾਂਦੇ, ਉਹ ਇੱਕ ਗਿਣਿਆ ਜਾਂਦਾ ਕਿ ਤੁਸੀਂ ਸਮਾਜ ਦੇ ਭਲੇ ਲਈ ਸੇਵਾ ਕਰਨੀ, ਤੁਸੀਂ ਉਹਨਾਂ ਦੇ ਲਈ ਉਹਨਾਂ ਦੀ ਰੋਟੀ ਦਾ ਪ੍ਰਬੰਧ ਕਰਕੇ ਦੇਣਾ। ਜਿਵੇਂ ਆਪਣਾ ਮੋਦੀਖਾਨਾ ਸੇਵਾ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੀ ਚੱਲਦੀ, ਉਹਦੇ ਵਿੱਚ ਤੁਸੀਂ ਕੱਪੜੇ ਦਾ, ਉਹਦੇ ਵਿੱਚ ਤੁਸੀਂ ਮਕਾਨ ਦਾ ਪ੍ਰਬੰਧ ਕਰਕੇ ਦੇਣਾ, ਉਹਦੇ ਵਿੱਚ ਤੁਸੀਂ ਵਿੱਦਿਆ ਦਾ ਪ੍ਰਬੰਧ ਕਰਕੇ ਦੇਣਾ, ਸਿਹਤ ਸਹੂਲਤਾਂ ਦਾ ਪ੍ਰਬੰਧ ਕਰਕੇ ਦੇਣਾ, ਸ਼ੁੱਧ ਵਾਤਾਵਰਣ ਦਾ ਪ੍ਰਬੰਧ ਕਰਕੇ ਦੇਣਾ ਅਤੇ ਸਿਕਿਉਰਿਟੀ ਸੁਰੱਖਿਆ ਦਾ ਪ੍ਰਬੰਧ ਕਰਨਾ। ਇਹ ਸੋਸ਼ਲ ਸਾਇੰਸਿਸ ਦੇ ਵਿੱਚ 7 ਤਰ੍ਹਾਂ ਦੀ ਸੇਵਾ ਮੰਨੀ ਜਾਂਦੀ। ਅਤੇ ਦੂਜਾ ਪੜਾਅ ਸਰਬੱਤ ਦੇ ਭਲੇ ਦੇ ਲਈ ਹੈਗਾ ਰਾਜਨੀਤਿਕ ਢਾਂਚਿਆਂ ਦੇ ਰਾਹੀਂ। ਰਾਜਨੀਤਿਕ ਢਾਂਚਿਆਂ ਦੇ ਰਾਹੀਂ ਜਿਹੜੀ ਲੋਕਾਂ ਦੇ ਭਲੇ ਦੀ ਗੱਲ ਕੀਤੀ ਜਾਂਦੀ, ਉਹਦੇ ਲਈ ਉਹ ਚਾਰ ਚੀਜ਼ਾਂ ਇਨਸ਼ੋਰ ਕਰਦੇ ਵੀ ਇਹ ਚਾਰ ਚੀਜ਼ਾਂ ਸਾਨੂੰ ਕਰਨੀਆਂ ਚਾਹੀਦੀਆਂ ਨੇ। ਇੱਕ, ਆਜ਼ਾਦੀ, ਹਾਲਾਂਕਿ ਆਜ਼ਾਦੀ ਦੇ ਬਹੁਤ ਜ਼ਿਆਦਾ ਵਿਸਥਾਰਿਤ ਮੁੱਦੇ ਬਣ ਜਾਂਦੇ ਹਨ, ਪਰ ਮੁੱਖ ਰੂਪ ਦੇ ਵਿੱਚ ਮੁਕੰਮਲ ਰੂਪ 'ਚ ਆਜ਼ਾਦੀ। ਦੂਸਰਾ ਨਿਆਂ, ਤੀਸਰਾ ਬਰਾਬਰਤਾ। ਉਹਦੇ ਵਿੱਚ ਬਰਾਬਰਤਾ ਰਾਜਨੀਤਿਕ ਤੌਰ 'ਤੇ ਵੀ ਆ ਜਾਂਦੀ ਹੈ, ਉਹਦੇ ਵਿੱਚ ਬਰਾਬਰਤਾ ਪੋਲੀਟੀਕਲ ਵੀ ਆ ਜਾਂਦੀ ਹੈ, ਉਹਦੇ 'ਚ ਬਰਾਬਰਤਾ ਆਰਥਿਕ ਸਰੋਤਾਂ ਵਸੀਲਿਆਂ ਦੀ ਵੀ ਆ ਜਾਂਦੀ ਹੈ। ਜਿੰਨੀ ਵੀ ਤਰ੍ਹਾਂ ਦੀ ਉਹਦੇ ਵਿੱਚ ਤੁਸੀਂ ਬਰਾਬਰਤਾ। ਅਤੇ ਚੌਥਾ ਸਾਂਝੀਵਾਲਤਾ। ਤੋ ਇਹ ਚਾਰ ਨੁਕਤੇ ਰਾਜਨੀਤਿਕ ਢਾਂਚਿਆਂ ਦੇ ਰਾਹੀਂ ਹੁੰਦੇ ਜਿਹੜੇ ਸਰਬੱਤ ਦੇ ਭਲੇ ਲਈ ਜ਼ਰੂਰੀ ਮੰਨੇ ਜਾਂਦੇ। ਤੋ ਹੁਣ ਜਿਹੜੀ ਢਾਂਚਿਆਂ ਦੀ ਲੋੜ ਹੈ, ਜਥੇਬੰਦਕ ਸਟਰਕਚਰ ਦੀ ਲੋੜ ਹੈ, ਸਿੱਖ ਸੰਗਤ ਤੱਕ ਕੋ ਬਹੁਤੀ ਨਹੀਂ ਪੈਂਦੀ। ਜਿਹੜੀ ਪੈਂਦੀ ਆ ਉਹਦੇ ਵਿੱਚ ਬਹੁਤ ਹੀ ਸਧਾਰਨ ਢਾਂਚਿਆਂ ਦੀ ਲੋੜ ਪੈਂਦੀ ਆ। ਅਕਾਲ ਉਸਤਤ ਕਰਨੀ ਆ, ਅਕਾਲ ਉਸਤਤ ਦੇ ਲਈ ਤੁਹਾਨੂੰ ਇੱਕ ਸਪੇਸ ਚਾਹੀਦੀ ਆ, ਅਤੇ ਉੱਥੇ ਜਿਹੜੇ ਕੁਛ ਗੁਰੂ ਦੇ ਰਾਸਤੇ 'ਤੇ ਚੱਲਦੇ ਪਾਂਧੀ ਤੁਹਾਡੇ ਤੋਂ ਉੱਚੀ ਅਵਸਥਾ ਵਾਲੇ ਆ ਉਹ ਚਾਹੀਦੇ ਆ, ਜਿਨ੍ਹਾਂ ਨੂੰ ਕੁਛ ਗੁਰਮਤ ਦੇ ਬੁਨਿਆਦੀ ਗੁਣ ਆਉਂਦੇ ਆ, ਜਿਸ ਤਰ੍ਹਾਂ ਭਾਈ ਸਾਹਿਬ ਨੇ ਹੁਣ ਆਪਾਂ ਨੂੰ ਮਹਾਰਾਜ ਦੀ ਬਾਣੀ ਦੇ ਨਾਲ ਜੋੜਿਆ। ਉਹਦੇ ਲਈ ਬਹੁਤ ਜ਼ਿਆਦਾ ਕੋਈ ਹਰਾਰਕੀ ਵਾਲੇ ਢਾਂਚਿਆਂ ਦੀ ਲੋੜ ਨਹੀਂ। ਜਿਹੜਾ ਗੁਣ ਗ੍ਰਹਿਣ ਕਰਨ ਦਾ ਸਿੱਖਾਂ ਦੇ ਵਿਧ ਨਹੀਂ, ਉਹਦੇ ਲਈ ਵੀ ਬੁਨਿਆਦੀ ਸਿੰਪਲ ਵਿਦਿਆਲੇ ਚਾਹੀਦੇ ਆ, ਉਹ ਲੰਬੇ ਚੌੜੇ ਢਾਂਚਿਆਂ ਦੀ ਲੋੜ ਨਹੀਂ। ਜਿਹੜੀ ਢਾਂਚਿਆਂ ਦੀ ਲੋੜ ਪੈਂਦੀ ਆ ਉਹ ਜਿਹੜੇ ਤੀਜੇ ਸਟੈਪ 'ਤੇ ਜਾ ਕੇ ਜਦੇ ਅਸੀਂ ਸਰਬੱਤ ਦੇ ਭਲੇ ਦੀ ਗੱਲ ਕਰਦੇ ਹਾਂ, ਜਿਹੜੇ ਲੋਕਾਂ ਦੀ ਇੱਛਾ ਸੱਚ ਖੋਜਣ ਦੀ ਵੀ ਹੈ ਨਹੀਂ, ਜਾਂ ਜੇ ਸੱਚ ਖੋਜਣ ਦੀ ਇੱਛਾ ਹੈ ਤਾਂ ਉਹਨਾਂ ਦਾ ਜਿਹੜਾ ਰਸਤਾ ਹੈ ਉਹ ਗੁਰਮਤ ਵਾਲਾ ਨਹੀਂ ਹੈ, ਉਹਨਾਂ ਲੋਕਾਂ ਦੀ ਵੀ ਅਸੀਂ ਸੇਵਾ ਕਰਨੀ ਆ, ਉੱਥੇ ਜਾ ਕੇ ਢਾਂਚਿਆਂ ਦੀ ਲੋੜ ਜ਼ਿਆਦਾ ਕੰਪਲੈਕਸ ਗੁੰਝਲਦਾਰ ਅਤੇ ਜ਼ਿਆਦਾ ਵੱਡੇ ਵਿਸਥਾਰਤ ਢਾਂਚਿਆਂ ਦੀ ਲੋੜ ਪੈਂਦੀ, ਜਿਹਦੇ ਵਿੱਚ ਆਪਾਂ ਆਪਣੇ ਹੁਣ ਦੇ ਵੇਲੇ ਕੋਈ ਬਹੁਤੇ ਜ਼ਿਆਦਾ ਵਧੀਆ ਸਿੱਖਾਂ ਦੇ ਢਾਂਚੇ ਨਹੀਂ ਹਨ, ਜਿਹਦੇ ਕਰਕੇ ਸਾਨੂੰ ਇਹ ਵਿਸ਼ਾ ਵਿਚਾਰਨ ਦੀ ਇੱਥੇ ਲੋੜ ਪੈ ਗਈ। ਹੁਣ ਜਿਹੜਾ ਜਿੱਥੇ ਤੱਕ ਸਮਾਜਿਕ ਢਾਂਚਿਆਂ ਦਾ ਸਰੋਕਾਰ ਹੈ, ਸਮਾਜਿਕ ਢਾਂਚੇ ਅੱਜ ਦੇ ਪੋਲੀਟੀਕਲ ਯੁੱਗ ਦੇ ਵਿੱਚ ਉਹ ਬਹੁਤ ਜ਼ਿਆਦਾ ਵਿਸਥਾਰਿਤ ਰੂਪ 'ਚ ਕਾਰਜ ਨਹੀਂ ਕਰ ਸਕਦੇ। ਮਸਲਾਂ ਸਿੱਖਾਂ ਦੀਆਂ ਜਿਹੜੀਆਂ ਸਭ ਤੋਂ ਵੱਡੀਆਂ ਸੰਸਥਾਵਾਂ ਨੇ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਅਕਾਲ ਟਰੱਸਟ ਹੈ ਬੜੂ ਸਾਹਿਬ ਤੋਂ, ਉਹਨਾਂ ਦੇ ਵੀ ਕੁਛ ਸੈਂਕੜਿਆਂ 'ਚ ਹੀ ਸਕੂਲ ਹੈ। ਉਹਦੇ ਮੁਕਾਬਲੇ ਜੇ ਤੁਸੀਂ ਰਾਜਨੀਤਿਕ ਢਾਂਚਿਆਂ ਦੀ ਸਮਰੱਥਾ ਦੇਖੋ, ਉਹਨਾਂ ਦੇ ਇੱਕ ਤਹਿਸੀਲ ਦੇ ਵਿੱਚ ਹੀ ਸੈਂਕੜੇ ਸਕੂਲ ਹੁੰਦੇ ਆ। ਯਾਨੀ ਕਿ ਰਾਜਨੀਤਿਕ ਢਾਂਚਿਆਂ ਦੀ ਜਿਹੜੀ ਸਰਬੱਤ ਦਾ ਭਲਾ ਕਰਨ ਦੀ ਸਮਰੱਥਾ ਹੈ ਉਹ ਬਹੁਤ ਜ਼ਿਆਦਾ ਵੱਡੀ ਹੋ ਗਈ ਹੈ ਹੁਣ ਦੇ ਹਿਸਾਬ 'ਚ। ਪਹਿਲੇ ਵੇਲੇ ਜਿਹੜੇ ਗੁਰੂ ਮਹਾਰਾਜ ਦੇ ਵਕਤ ਸੀਗੇ ਜਾਂ 18ਵੀਂ ਸਦੀ ਸੀਗੀ, ਮਿਸਲਾਂ ਦਾ ਪੀਰੀਅਡ ਸੀਗਾ, ਇਹ ਮਾਡਰਨ ਪੋਲੀਟੀਕਲ ਢਾਂਚੇ ਆਉਣ ਤੋਂ ਪਹਿਲਾਂ ਰਾਜ ਲੋਕਾਂ ਦੇ ਭਲੇ ਦੇ ਲਈ ਬਹੁਤੇ ਯਤਨ ਨਹੀਂ ਕਰਦਾ ਸੀਗਾ। ਸਕੂਲ ਖੋਲ੍ਹਣੇ, ਹਸਪਤਾਲ ਖੋਲ੍ਹਣੇ, ਉਹਨਾਂ ਦੇ ਰੋਟੀ ਕੱਪੜੇ ਦਾ ਕਰਨਾ, ਵਾਤਾਵਰਣ ਦਾ ਕਰਨਾ, ਇਹ ਰਾਜ ਕਰਦਾ ਨਹੀਂ ਸੀਗਾ। ਇਹ ਜਿਸ ਤਰ੍ਹਾਂ ਪਹਿਲਾਂ ਵਿੱਦਿਆ ਦਾ ਪ੍ਰਬੰਧ ਸੀਗਾ ਸਿੱਖਾਂ ਦਾ, ਸਿੱਖਾਂ ਦੇ ਗੁਰਦੁਆਰੇ ਧਰਮਸ਼ਾਲਾ ਦੇ ਵਿੱਚ, ਹਿੰਦੂਆਂ ਦਾ ਉਹਨਾਂ ਦੇ ਮੰਦਰਾਂ 'ਚ, ਮੁਸਲਮਾਨਾਂ ਦੇ ਆਪਦੇ ਮਦਰੱਸੇ ਸੀਗੇ, ਉਹ ਰਾਜਨੀਤਿਕ ਢਾਂਚਿਆਂ ਦੀ ਬਜਾਏ ਉਹ ਧਾਰਮਿਕ ਢਾਂਚਿਆਂ 'ਤੇ ਹੀ ਨਿਰਭਰ ਸੀਗੇ ਜ਼ਿਆਦਾ। ਬਟ ਰਾਜਨੀਤੀ ਜਿਸ ਤਰ੍ਹਾਂ ਦੀ ਆਈ ਅੰਗਰੇਜ਼ਾਂ ਤੋਂ ਬਾਅਦ, ਜਿਹੜਾ ਇਹ ਮਾਡਰਨ ਮਾਡਲ ਹੈਗਾ, ਪੱਛਮ ਦਾ ਮਾਡਲ ਹੈਗਾ, ਉਹਨਾਂ ਨੇ ਇਹ ਕੰਮ ਵੀ ਆਪਣੇ ਜਿੰਮੇ ਲੈ ਲਿਆ, ਕਿਉਂਕਿ ਉਹਨਾਂ ਨੂੰ ਲੱਗਦਾ ਸੀਗਾ ਕਿ ਇਹ ਜਿਹੜੀ ਰਾਜਨੀਤਿਕ, ਖਾਸਕਰ ਸਿੱਖਾਂ ਦੇ ਸੰਬੰਧ ਦੇ ਵਿੱਚ, ਵੀ ਜਿਹੜੀ ਰਾਜਨੀਤਿਕ ਧਿਰ ਨੂੰ ਸਮੱਸਿਆ ਆ ਰਹੀ ਹੈ ਉਹ ਇਹ ਜਿਹੜੇ ਧਾਰਮਿਕ ਢਾਂਚਿਆਂ ਦੇ ਵਿੱਚੋਂ ਪੜ੍ਹ ਕੇ ਆਉਂਦੇ ਆ, ਉਹਨਾਂ ਤੋਂ ਹੀ ਆ ਰਹੀ, ਇਸ ਕਰਕੇ ਉਹਨਾਂ ਨੇ ਆਪਦੇ ਹੀ ਸਿਸਟਮ ਸਾਰੀ ਤਰ੍ਹਾਂ ਦੇ ਲੈ ਆਉਂਦੇ। ਤੋ ਆਪਣਾ ਜਿਹੜਾ ਹੁਣ ਮਸਲਾ ਹੈਗਾ ਉਹ ਇਹ ਹੈ ਕਿ ਜਿਹੜਾ ਤੁਸੀਂ ਜਥੇਬੰਦ ਹੋਣਾ ਹੈ ਉਹਦੇ ਲਈ ਜਿਹੜੀ ਸਭ ਤੋਂ ਜ਼ਿਆਦਾ ਸਾਨੂੰ ਲੋੜ ਹੈਗੀ ਆ ਉਹ ਰਾਜਨੀਤਿਕ ਢਾਂਚਿਆਂ ਵਾਲੇ ਮਸਲਿਆਂ 'ਚ ਪਈ ਹੋਈ ਹੈ। ਅਤੇ ਉਹਦੇ ਵਿੱਚ ਜਿਹੜਾ ਜਥੇਬੰਦ ਹੋਣ ਦਾ ਤਰੀਕਾ ਰਾਜਨੀਤਿਕ ਢਾਂਚਿਆਂ 'ਚ ਉਹ ਗੁਰਮਤ ਅਨੁਸਾਰੀ ਹੈ ਨਹੀਂ। ਇਸ ਕਰਕੇ ਜਦੋਂ ਗੁਰਮਤ ਅਨੁਸਾਰੀ ਹੈ ਨਹੀਂ ਉਹਦੇ ਵਿੱਚ ਆਪਣੇ ਬਹੁਤੇ ਬੰਦੇ ਜਿਨ੍ਹਾਂ ਦੀ ਸਖਸ਼ੀ ਜ਼ਿੰਦਗੀ ਜਾਂ ਜਿਨ੍ਹਾਂ ਦੀ ਪੰਥਕ ਜ਼ਿੰਦਗੀ ਗੁਰਮਤ ਅਨੁਸਾਰ ਹੁੰਦੀ ਆ ਉਹ ਉਹਨਾਂ ਢਾਂਚਿਆਂ ਦੇ ਰਾਹੀਂ ਚੁਣ ਕੇ ਅੱਗੇ ਨਹੀਂ ਆਉਂਦੇ। ਹਾਲਾਂਕਿ ਸਿੱਖਾਂ ਦੀ ਜਿਹੜੀ ਯੋਗਤਾ ਹੈ, ਸਮਰੱਥਾ ਹੈ ਇੰਡੀਵਿਜੂਅਲ ਲੈਵਲ 'ਤੇ, ਉਹ ਘੱਟੋ ਘੱਟ ਸਾਊਥ ਏਸ਼ੀਆ ਦੇ ਵਿੱਚ ਜਿੰਨੀਆਂ ਵੀ ਇੱਥੇ ਕੌਮਾਂ ਵਸਦੀਆਂ ਨੇ, ਸਮਾਜਿਕ ਗਰੁੱਪ ਵਸਦੇ ਨੇ, ਧਾਰਮਿਕ ਗਰੁੱਪ ਵਸਦੇ ਨੇ, ਉਹਨਾਂ ਸਾਰਿਆਂ ਤੋਂ ਹੀ ਜ਼ਿਆਦਾ। ਬਟ ਸਿੱਖਾਂ ਦੇ ਵਿੱਚੋਂ, ਕਿਉਂਕਿ ਜਿੰਨਾ ਵੀ ਜਿਹੜਾ ਗੁਰਮੁਖ ਗਾਡੀ ਰਾਹ 'ਤੇ ਜਿੰਨਾ ਅੱਗੇ ਚਲੇ ਗਿਆ ਹੋਇਆ ਬੰਦਾ, ਉਹਨੇ ਇਸ ਜਿਹੜੇ ਦੁਨਿਆਵੀ ਚੱਲਣ ਵਾਲੇ ਢਾਂਚੇ ਆ ਉਹਦੇ ਵਿੱਚ ਉਨਾ ਹੀ ਉਹ ਪਿੱਛੇ ਰਹਿ ਜਾਂਦਾ, ਕਿਉਂਕਿ ਇਹਦੇ ਵਿੱਚ ਜਿਹੜੀਆਂ ਜ਼ਰੂਰਤਾਂ ਨੇ ਚੱਲਣ ਦੀਆਂ ਉਹ ਸੱਚ ਦੀ ਬਜਾਏ ਝੂਠ 'ਤੇ ਆਧਾਰ 'ਤੇ ਚੱਲ ਕੇ ਆਉਂਦੀਆਂ ਨੇ। ਤਾਂ ਹੁਣ ਬਟ ਇਹ ਜਿਹੜਾ ਢਾਂਚਾ ਹੈ ਇਹ ਅਸੀਂ ਬਦਲ ਨਹੀਂ ਸਕਦੇ ਰਾਈਟ ਵੇ, ਕੋਈ ਸਾਡੀ ਮਰਜ਼ੀ ਨਹੀਂ ਹੈ ਵੀ ਜੀ ਨੁਮਾਇੰਦੇ ਕਿਸ ਤਰ੍ਹਾਂ ਚੁਣੇ ਜਾਣ। ਤੋ ਜੇ ਇਹਨੂੰ ਬਦਲ ਨਹੀਂ ਸਕਦੇ, ਇਸ ਢਾਂਚੇ ਦੇ ਵਿੱਚ ਗੁਰਮੁਖ ਬਿਰਤੀ ਵਾਲੇ ਬੰਦੇ ਆ ਨਹੀਂ ਸਕਦੇ, ਤਾਂ ਫਿਰ ਆਪਣੇ ਕੋਲ ਬਦਲ ਕਿਆ? ਨੁਕਤਾ ਇਹ, ਤੋ ਉਹਦਾ ਜੋ ਨੁਕਤਾ ਹੈ ਉਹ ਮਹਾਰਾਜ ਹੀ ਸਾਨੂੰ ਆਪਣੀ ਜ਼ਿੰਦਗੀ 'ਚ ਦੇ ਗਏ ਸੀਗੇ। ਜਿਹੜਾ ਸਿੱਖਾਂ ਦਾ ਸਾਰਾ ਪ੍ਰਬੰਧ ਰਿਹਾ ਪਾਤਸ਼ਾਹ ਦੇ ਵੇਲੇ ਤੋਂ ਹੀ ਨਹੀਂ, ਜਿਹੜਾ ਜਥੇਬੰਦ ਕਰਨਾ ਸ਼ੁਰੂ ਕੀਤਾ ਜਦੋਂ ਮਹਾਰਾਜ ਨੇ ਮੰਜੀਆਂ ਥਾਪੀਆਂ ਪ੍ਰਚਾਰ ਦੀਆਂ, ਉਸ ਵੇਲੇ ਤੋਂ ਹੀ ਮਹਾਰਾਜ ਨੇ ਆਪਣਾ ਇੱਕ ਜਥੇਬੰਦ ਹੋਣ ਦਾ ਪੈਰਲਲ ਸਿਸਟਮ ਦੇ ਦਿੱਤਾ ਸੀਗਾ, ਜਿਹਨੂੰ ਆਪਾਂ ਸਟੇਟ ਵਿਦਨ ਸਟੇਟ ਕਹਿੰਦੇ। ਤੋ ਉਹਦਾ ਆਧਾਰ ਹੈ ਜਿਹੜਾ ਸਾਡਾ ਜਥੇਬੰਦ ਹੋਣ ਦਾ, ਉਹ ਗੁਰਦੁਆਰਾ ਹੈ। ਜੇ ਆਪਾਂ ਮਹਾਨ ਕੋਸ਼ ਦੇ ਵਿੱਚ ਗੁਰਦੁਆਰਾ ਸਾਹਿਬ ਵਾਲੀ ਐਂਟਰੀ ਦੇਖੀਏ ਤਾਂ ਉਹਨਾਂ ਨੇ, ਭਾਈ ਕਾਨ ਸਿੰਘ ਹੁਣਾਂ ਨੇ 6 ਚੀਜ਼ਾਂ ਗਿਣੀਆਂ ਨੇ ਗੁਰਦੁਆਰੇ ਦੇ ਵਿੱਚ ਕਿਹਨੂੰ ਗੁਰਦੁਆਰਾ ਕਿਹਾ ਜਾ ਸਕਦਾ। ਅਤੇ ਉਹਨਾਂ 6 ਦੇ ਵਿੱਚ ਪਹਿਲੀ ਗੱਲ ਉਹਨਾਂ ਨੇ ਕਹੀ ਕਿ ਗੁਰਦੁਆਰਾ ਉਹ ਆ ਜਿੱਥੇ ਅਕਾਲ ਉਸਤਤ ਹੁੰਦੀ ਹੈ, ਗੁਰਦੁਆਰਾ ਉਹ ਆ ਜਿਹੜਾ ਵਿੱਦਿਆ ਦਾ ਮੰਦਰ ਹੈ, ਗੁਰਦੁਆਰਾ ਉਹ ਆ ਜਿੱਥੇ ਭੁੱਖੇ ਲਈ ਅੰਨਪੂਰਨ ਹੈ, ਗੁਰਦੁਆਰਾ ਉਹ ਆ ਜਿੱਥੇ ਰੋਗੀ ਲਈ ਸਫਾਖਾਨਾ, ਗੁਰਦੁਆਰਾ ਉਹ ਆ ਜਿੱਥੇ ਰਾਹੀ ਦੇ ਲਈ, ਬੇਆਸਰੇ ਦੇ ਲਈ ਸਰਾਂ ਹੈ, ਅਤੇ ਗੁਰਦੁਆਰਾ ਉਹ ਆ ਜਿੱਥੇ ਨਿਤਰੇ ਦੇ ਲਈ ਜਿਹੜਾ ਉਹ ਕਿਲ੍ਹਾ ਹੈ। ਇਹ ਜਿਹੜੀਆਂ 6 ਹੀ ਚੀਜ਼ਾਂ ਗਿਣੀਆਂ ਨੇ, ਇਹੀ ਅੱਜ ਦੀ ਮਾਡਰਨ ਸਾਇੰਸ ਦੇ ਵਿੱਚ ਜਿਹੜੀਆਂ ਮੈਂ ਪਹਿਲਾਂ ਕਹਿ ਕੇ ਗਿਆ, ਉਹਦੇ ਵਿੱਚ ਸਮਾਜਿਕ ਢਾਂਚੇ ਦੇ ਰਾਹੀਂ ਜੋ ਤੁਸੀਂ ਸਰਬੱਤ ਦਾ ਭਲਾ ਕਰਨਾ, ਉਹ ਸਾਰਾ ਹੀ ਮਾਡਲ ਮਹਾਰਾਜ ਨੇ ਗੁਰਦੁਆਰੇ ਰਾਹੀਂ ਕਰਨ ਦੀ ਸਾਨੂੰ ਬਖਸ਼ੀ ਹੋਈ ਹੈ ਦਾਤ। ਜਿਹੜਾ ਸਾਡਾ ਸੈਂਟਰਲ ਮਾਡਲ ਹੈਗਾ ਦਰਬਾਰ ਸਾਹਿਬ ਦਾ, ਤੁਸੀਂ ਦੇਖੋ ਕਿ ਉੱਥੇ ਸਾਰੀਆਂ 6 ਚੀਜ਼ਾਂ ਹਨ। ਦਰਬਾਰ ਸਾਹਿਬ ਦੇ ਅੰਦਰ ਲਗਾਤਾਰ ਕੀਰਤਨ ਦਾ ਪ੍ਰਵਾਹ ਚੱਲਦਾ ਹੈ ਅਕਾਲ ਉਸਤਤ ਲਈ। ਅਕਾਲ ਤਖ਼ਤ ਸਾਹਿਬ ਹੈਗਾ ਜਿਹੜਾ ਨਿਤੇਰਿਆਂ ਦੀ ਧਿਰ ਹੈ, ਉੱਥੇ ਗੁਰੂ ਰਾਮਦਾਸ ਲੰਗਰ ਹੈ ਜਿਹੜਾ ਅੰਨਪੂਰਨ ਹੈ, ਉੱਥੇ ਸਰਾਵਾਂ ਨੇ, ਉੱਥੇ ਗੁਰੂ ਰਾਮਦਾਸ ਹੋਸਪਿਟਲ ਹੈ। ਤੋ ਜਿਹੜੀਆਂ ਸਾਰੀਆਂ ਉਹ ਮਾਡਲ ਆਪਣੇ ਆਪ 'ਚ ਕੰਪਲੀਟ ਹੈ ਪੂਰੇ ਸਮਾਜ ਦੇ ਸਰਬੱਤ ਦੇ ਭਲੇ ਦੇ ਲਈ, ਅਤੇ ਉਹ ਮਾਡਲ ਲਈ ਆਪਾਂ ਕੋਈ ਨਵੀਂ ਚੀਜ਼ ਨਹੀਂ ਕਰਨੀ, ਉਹੀ ਮਾਡਲ ਆਪਾਂ ਲਾਗੂ ਕਰਨਾ। ਅਤੇ ਉਹ ਲਾਗੂ ਕਿਉਂ ਨਹੀਂ ਹੋ ਰਿਹਾ, ਉਹਦੇ ਵਿੱਚ ਤਾਂ ਮੇਰੀ ਸਮਝ 'ਚ ਇੱਕੋ ਹੀ ਨੁਕਤਾ ਆਉਂਦਾ ਕਿ ਜਿਹੜੇ ਮਾਡਰਨ ਸਟਰਕਚਰ ਨੇ ਇਹ ਅਹੁਦਿਆਂ 'ਤੇ ਬੇਸਡ ਹੈ, ਹਰਾਰਕੀ ਬੇਸਡ ਹੈ। ਅਹੁਦੇ 'ਤੇ ਬੰਦਾ ਕਿਸੇ ਵੀ ਤਰ੍ਹਾਂ ਪਹੁੰਚ ਜਾਏ ਫਿਰ ਉਹ ਉਸ ਅਹੁਦੇਦਾਰ ਨੂੰ ਸਲਾਮ ਕਰਨੀ ਪੈਣੀ, ਚਾਹੇ ਉਹ ਨਲਾਇਕ ਹੀ ਪਹੁੰਚ ਜਾਏ। ਗੁਰਮਤਿ ਦੇ ਵਿੱਚ ਇਸ ਹਰਾਰਕੀ ਬੇਸਡ ਜਥੇਬੰਦਕ ਸਟਰਕਚਰ ਦੀ ਬਜਾਏ ਹੋਰੀਜੈਂਟਲ ਬਰਾਬਰਤਾ ਵਾਲਾ ਇੱਕ ਸਟਰਕਚਰ ਹੈ ਜਿਹੜਾ ਸੰਗਤੀ ਰੂਪ ਦੇ ਵਿੱਚ ਚੱਲਦਾ। ਅਤੇ ਉਹ ਸੰਗਤੀ ਰੂਪ ਦੇ ਵਿੱਚ ਉੱਪਰ ਥੱਲੇ ਨਹੀਂ ਹੁੰਦੇ, ਫਸਟ ਅਮੰਗ ਇਕੁਅਲ ਹੁੰਦਾ, ਸਾਰੇ ਬਰਾਬਰ ਹੈ। ਉਹਨਾਂ ਦੇ ਵਿੱਚੋਂ ਕੋਈ ਇੱਕ ਜਿਹਦੀ ਉਸ ਕਿਸੇ ਖਾਸ ਕਾਰਜ ਕਰਨ ਦੇ ਲਈ ਖਾਸ ਯੋਗਤਾ ਹੈ, ਮਸਲਨ ਲੰਗਰ ਦੀ ਅਸੀਂ ਰੋਟੀ ਦਾ ਪ੍ਰਬੰਧ ਕਰਨਾ ਹੈ, ਕਿਸੇ ਦੀ ਇਸ ਖਾਸ ਯੋਗਤਾ ਹੋ ਸਕਦੀ, ਉਹਦੇ ਵਿੱਚ ਉਹ ਜ਼ਿੰਮੇਵਾਰੀ ਉਹਨੂੰ ਮਿਲ ਜਾਂਦੀ ਆ। ਕਿਸੇ ਦੀ ਵੈਦਗਿਰੀ ਦੇ ਵਿੱਚ ਯੋਗਤਾ ਹੈ, ਉਹਦੇ ਵਿੱਚ ਗੁਰੂ ਘਰ ਦਾ ਉਹ ਪ੍ਰਬੰਧ ਚਲਾਉਣ ਦੀ ਉਹਨੂੰ ਜ਼ਿੰਮੇਵਾਰੀ ਮਿਲ ਜਾਂਦੀ ਹੈ, ਬਟ ਉੱਚੇ ਉੱਪਰ ਥੱਲੇ ਨਹੀਂ ਹਨ, ਬਰਾਬਰ ਹੈ। ਅਤੇ ਜਿਹੜਾ ਬਰਾਬਰਤਾ ਦਾ ਮਸਲਾ ਹੈ, ਇਹਦੇ ਲਈ ਕੋਈ ਦੁਨਿਆਵੀ ਨਿਯਮ ਨਹੀਂ ਹੈ ਵੀ ਤੁਸੀਂ ਕਿੱਦਾਂ ਬਰਾਬਰ ਰੱਖੋਗੇ। ਇਹਦਾ ਜਿਹੜਾ ਨਿਯਮ ਹੈ ਉਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ, ਮਹਾਰਾਜ ਨੇ ਜਿੰਨੀ ਸਾਰੀ ਜਿਹੜੀ ਗੁਰਮਤ ਹੈ, ਜਿੰਨੀ ਗੁਰਬਾਣੀ ਹੈ, ਉਹਦਾ ਸਭ ਤੋਂ ਵੱਡਾ ਜਿਹੜਾ ਇੱਕ ਮਸਲਾ ਹੈ ਜਿਹੜਾ ਮਹਾਰਾਜ ਨੇ ਡੀਲ ਕੀਤਾ, ਉਹ ਬੰਦੇ ਦੀ ਬਿਰਤੀ ਬਦਲਣ ਦਾ, ਬੰਦੇ ਦੀ ਮਾਨਸਿਕ ਅਤੇ ਆਤਮਕ ਤੌਰ 'ਤੇ ਕਾਇਆ ਕਲਪ ਕਰਨ ਦਾ। ਸਾਰੀ ਇਸੇ ਗੱਲ ਦੀ ਉੱਤੇ ਗੁਰਬਾਣੀ ਹੈਗੀ। ਬੰਦੇ ਤਾਂ ਮਹਾਰਾਜ ਦੇ, ਗੁਰੂ ਗੋਬਿੰਦ ਸਿੰਘ ਮਹਾਰਾਜ ਤੋਂ ਪਹਿਲਾਂ ਜਿਨ੍ਹਾਂ ਨੇ ਇਹ ਸਾਰੀ ਕ੍ਰਾਂਤੀ ਲਿਆਂਦੀ ਦੇਹ ਰੂਪ 'ਚ, ਤਾਂ ਉਹ ਸੀਗੇ ਹੀ, ਬਟ ਉਹਨਾਂ ਦੀ ਬਿਰਤੀ ਬਦਲੀ, ਉਹਨਾਂ ਦੀ ਕਾਇਆ ਕਲਪ ਕੀਤੀ। ਜੇ ਬੰਦੇ ਦੀ ਬਿਰਤੀ ਨਹੀਂ ਬਦਲੇਗੀ, ਉਹ ਬਰਾਬਰਤਾ ਵਾਲੇ ਢਾਂਚਿਆਂ ਦੇ ਨੂੰ ਵੀ ਖਿਲਾਰ ਦੇਗਾ, ਚੱਲਣ ਨਹੀਂ ਦੇਗਾ। ਜੇ ਬਿਰਤੀ ਦੇ ਪੱਖੋਂ ਉਹ ਗੁਰਮੁਖ ਹੈ ਤਾਂ ਉਹਨੂੰ ਉਹ ਜੇ ਦੁਨਿਆਵੀ ਹਰਾਰਕੀ ਵਾਲੇ ਢਾਂਚਿਆਂ ਦੇ ਵਿੱਚ ਵੀ ਲਾ ਦਿਓ ਤਾਂ ਉਹਦੇ ਵਿੱਚ ਵੀ ਉਹ ਪੋਜ਼ਿਟਿਵਿਟੀ 'ਚ ਕੰਮ ਕਰ ਲੈਂਦਾ। ਮੈਂ ਬਹੁਤ ਸਾਰੀਆਂ ਸੰਸਥਾਵਾਂ ਐਸੀਆਂ ਦੇਖੀਆਂ ਨੇ ਸਿੱਖਾਂ ਦੀਆਂ ਹੀ ਜਿਹਦੀਆਂ ਗੁਰਮਤਿ ਦੇ ਪ੍ਰਚਾਰ ਦੀ ਪ੍ਰਥਾ ਏ ਅਤੇ ਸਰਬੱਤ ਦੇ ਭਲੇ ਦੀ ਪ੍ਰਥਾ ਏ ਪੰਜਾਬ 'ਚ ਕਾਰਜ ਕਰਦੀਆਂ ਨੇ। ਸੈਂਟਰਲ ਜਥੇਬੰਦੀ ਦੀ ਕਾਰਜਸ਼ੈਲੀ, ਉਹਨਾਂ ਦਾ ਵਿਚਾਰ ਇੱਕੋ ਹੀ ਹੁੰਦਾ ਪਰ ਉਹਨਾਂ ਦੇ ਸਾਰੇ ਯੂਨਿਟ ਇੱਕੋ ਜਿਹਾ ਕੰਮ ਨਹੀਂ ਕਰਦੇ ਹੁੰਦੇ। ਉਹਦੀ ਵਜ੍ਹਾ ਇਹੀ ਹੁੰਦੀ ਆ ਕਿ ਜਿਹੜੀ ਗੱਲ ਸਿੱਖੀ ਦੇ ਨਾਂ 'ਤੇ ਹੋਣੀ ਆ ਉੱਥੇ ਗੁਰੂ ਦੀ ਬਰਕਤ, ਉੱਥੇ ਹੀ ਮਹਾਰਾਜ ਨੇ ਆਪਣੀ ਬਰਕਤ ਦੇਣੀ ਆ। ਜਿੱਥੇ ਕਰਨ ਵਾਲੇ ਬੰਦੇ ਬਿਰਤੀ ਦੇ ਤੌਰ 'ਤੇ ਸੇਵਾ ਦੇ ਭਾਵ 'ਚ, ਤੁਸੀਂ ਬਹੁਤ ਸਾਰੀਆਂ ਜਥੇਬੰਦੀਆਂ ਨੂੰ ਦੇਖ ਸਕਦੇ ਕਿ ਉਹਨਾਂ ਦੇ ਸਾਰੇ ਪੰਜਾਬ ਦੇ ਯੂਨਿਟ ਇੱਕੋ ਜਿਹਾ ਕਾਰਜਸ਼ੀਲ ਨਹੀਂ ਹੁੰਦੇ। ਸੈਂਟਰ ਤੋਂ ਤਾਂ ਇੱਕੋ ਹੀ ਆਈਡੀਆ ਆ ਰਿਹਾ, ਜਿੱਥੇ ਗੁਰਮੁਖ ਬਿਰਤੀ ਵਾਲੇ ਬੰਦੇ ਹੋਣੇ ਆ ਉੱਥੇ ਗੁਰੂ ਦੀ ਬਰਕਤ ਹੋਣੀ ਹੈ, ਅਤੇ ਗੁਰੂ ਦੀ ਬਰਕਤ ਦੇ ਨਾਲ ਹੀ ਜਿਹੜੇ ਸਿੱਖਾਂ ਦੀ ਸ਼ਾਨ ਹੈ, ਜਿਹੜੀ ਇਹ ਕਾਰਜ ਹੈ, ਇਹ ਨੇਪਰੇ ਚੜ੍ਹਦੇ। ਨਹੀਂ ਉਹ ਥੋੜ੍ਹੇ ਟਾਈਮ ਬਾਅਦ ਹੀ ਆਪਣੀ ਨਿੱਜੀ ਹਉਮੈ ਦੀ ਪ੍ਰਥਾ ਏ, ਕਲੇਸ਼ ਦੇ ਪ੍ਰਥਾ ਏ, ਉਹ ਖਿਲੜ ਖੁਲੜ ਜਾਂਦਾ ਕੰਮ, ਫਿਰ ਆਪਾਂ ਲਾਸ਼ਾਂ ਜਥੇਬੰਦੀਆਂ ਦੀਆਂ ਢੋਂਦੇ ਹਾਂ। ਸੋ ਮੇਰਾ, ਮੈਂ ਸਮਾਪਤੀ ਕਰਨੀ ਹੈ ਗੱਲ ਕਹਿ ਕੇ ਕਿ ਸਿੱਖਾਂ ਦਾ ਫਰਜ਼ ਹੈ ਜਿਹੜਾ ਸਰਬੱਤ ਦੇ ਭਲੇ ਦੇ ਪ੍ਰਥਾ ਏ, ਜਿਹਦੇ ਵਿੱਚ ਅਸੀਂ ਸਿੱਖ ਸੰਗਤ ਤੋਂ ਬਾਹਰ ਜਿਹੜੀ ਸੇਵਾ ਕਰਨੀ ਆ ਉਹਦੇ ਪ੍ਰਥਾਈ ਸਾਨੂੰ ਕੰਪਲੈਕਸ ਜਥੇਬੰਦਕ ਸਟਰਕਚਰਾਂ ਦੀ ਲੋੜ ਹੈ, ਅਤੇ ਇਹ ਮਹਾਰਾਜ ਦੇ ਹੀ ਦਿੱਤਾ ਹੋਇਆ ਕਾਰਜ ਹੈ, ਇਹ ਕੋਈ ਬਾਅਦ ਵਾਲੇ ਸਿੱਖਾਂ ਦਾ ਨਹੀਂ ਹੈ। ਅਤੇ ਇਹਦੇ ਲਈ ਸਿੱਖਾਂ ਨੂੰ ਜਥੇਬੰਦ ਹੋਣ ਦੇ ਲਈ ਜਿਹੜੇ ਗੁਰਮਤਿ ਦੇ ਵਿੱਚ ਇਸ਼ਾਰੇ ਪਏ ਨੇ ਜਾਂ ਇਤਿਹਾਸ ਦੇ ਵਿੱਚ ਨੁਕਤੇ ਨੇ, ਉਹਨਾਂ ਨੁਕਤਿਆਂ ਨੂੰ ਹੀ ਅੱਜ ਦੀ ਸਮੇਂ ਦੇ ਮੁਤਾਬਕ ਡਿਵੈਲਪ ਕਰਨਾ ਪੈਣਾ। ਅਤੇ ਉਹਦੇ ਲਈ ਜਥੇਬੰਦਕ ਸਟਰਕਚਰ ਤਾਂ ਜ਼ਰੂਰੀ ਨੇ, ਪਰ ਜਥੇਬੰਦਕ ਸਟਰਕਚਰ ਨੂੰ ਚਲਾਉਣ ਵਾਲੇ ਜਿਹੜੇ ਬੰਦੇ ਨੇ ਉਹਨਾਂ ਦੀ ਜਿਹੜੀ ਬਿਰਤੀ ਹੈ ਉਹ ਗੁਰਮੁਖ ਅਨੁਸਾਰ ਹੋਏ, ਇਹ ਮੇਕ ਸ਼ੋਰ ਕਰਨਾ ਪੈਣਾ। ਅਤੇ ਇਹ ਹਾਲਾਤ ਜਿਸ ਤਰ੍ਹਾਂ ਦੇ ਬਣ ਗਏ ਹੋਏ ਆ, ਜਿਹੜਾ ਸਾਊਥ ਏਸ਼ੀਆ ਹੈ, ਸਾਊਥ ਏਸ਼ੀਆ ਦੇ ਵਿੱਚ ਪੋਲੀਟੀਕਲ ਸਟੇਬਿਲਿਟੀ ਹੁਣ ਬਹੁਤਾ ਟਾਈਮ ਰਹਿਣੀ ਨਹੀਂ। ਦੁਨੀਆ ਦੀਆਂ ਵੱਡੀਆਂ ਤਾਕਤਾਂ ਦਾ ਜਿਹੜਾ ਅਗਲਾ ਭੇੜ ਹੈ, ਪਿਛਲਾ ਭੇੜ ਯੂਰਪ 'ਚ ਹੋਇਆ ਸੀਗਾ, ਉਹ ਅਗਲਾ ਭੇੜ ਸਾਊਥ ਏਸ਼ੀਆ 'ਚ ਹੋਣਾ, ਅਤੇ ਅਸੀਂ ਉਸ ਭੇੜ ਦੇ ਬਿਲਕੁਲ ਐਪੀ ਸੈਂਟਰ 'ਚ ਆਉਣਾ ਹੈ। ਅਤੇ ਅਸੀਂ ਪੀਸ, ਪ੍ਰੋਸਪੈਰਿਟੀ, ਇਸ ਖਿੱਤੇ ਦੀ ਸਾਂਝੀ ਬਾਲਤਾ, ਬਰਾਬਰਤਾ ਜੇ ਰੱਖਣੀ ਆ, ਉਹਦੇ ਲਈ ਸਿੱਖਾਂ ਦਾ ਹੀ ਸਭ ਤੋਂ ਵੱਡਾ ਫਰਜ਼ ਆਇਦ ਹੋਣਾ। ਕਿਉਂਕਿ ਜਿਹੜੀ ਰਾਜਨੀਤਿਕ ਤੌਰ ਦੇ ਉੱਤੇ ਜੇ ਤੁਸੀਂ ਸਰਬੱਤ ਦੇ ਭਲੇ ਦੀ ਗੱਲ ਕਰਨੀ ਆ ਤਾਂ ਉਹ ਆਪਾਂ ਨੂੰ ਗੁਰੂ ਹਰਗੋਬਿੰਦ ਮਹਾਰਾਜ ਦੀ ਇੱਕ ਸਾਖੀ ਆਉਂਦੀ ਹੈ ਜਿੱਥੋਂ ਆਪਾਂ ਡਰਾਈਵ ਕਰ ਸਕਦੇ ਕਿ ਸਿੱਖਾਂ ਨੇ ਰਾਜਨੀਤਿਕ ਮਸਲੇ ਦੇ ਵਿੱਚ ਕਿੱਥੇ ਕੁ ਤੱਕ ਜਾਣਾ ਹੈ। ਤੋ ਸਮਰੱਥ ਰਾਮਦਾਸ ਇੱਕ ਸਾਧੂ ਹੋਏ ਜਿਹੜੇ ਸ਼ਿਵਾਜੀ ਮਰਾਠੇ ਦੇ ਉਸਤਾਦ ਸੀਗੇ, ਸਪਿਰਚੁਅਲ ਉਸਤਾਦ ਸੀਗੇ। ਉਹ ਜਦੋਂ ਗੁਰੂ ਹਰਗੋਬਿੰਦ ਮਹਾਰਾਜ ਸ਼੍ਰੀਨਗਰ, ਜਿਹੜਾ ਉੱਤਰਾਖੰਡ 'ਚ ਸ਼੍ਰੀਨਗਰ ਹੈ, ਉੱਥੇ ਗਏ ਅਤੇ ਉਹ ਗੁਰੂ ਨਾਨਕ ਮਹਾਰਾਜ ਦੇ ਵਾਰਸ ਸਮਝ ਕੇ, ਗੱਦੀ ਦੇ ਵਾਰਸ ਸਮਝ ਕੇ ਉਹਨਾਂ ਨੂੰ ਨਮਸਕਾਰ ਕਰਨ ਆਇਆ। ਜਦੋਂ ਉਹਨੇ ਦੇਖਿਆ ਤਾਂ ਮਹਾਰਾਜ ਸ਼ਾਹੀ ਲਿਬਾਸ ਸੀਗੇ ਅਤੇ ਸ਼ਸਤਰ ਸੀਗੇ, ਮਹਾਰਾਜ ਕੋਲ ਫੌਜ ਸੀਗੀ, ਘੋੜੇ ਸੀਗੇ। ਉਹਨੇ ਇਹ ਸਵਾਲ ਕੀਤਾ ਕਿ ਫਕੀਰ ਕਿਆ ਅਤੇ ਸ਼ਸਤਰ ਕਿਆ? ਮਹਾਰਾਜ ਕਹਿੰਦੇ ਸ਼ਸਤਰ ਜਰਬਾਣੇ ਦੀ ਭੱਖਿਆ ਲਈ ਅਤੇ ਮਜ਼ਲੂਮ ਦੀ ਰੱਖਿਆ ਲਈ। ਇਹ ਵੀ ਸਿੱਖਾਂ ਦਾ ਜਿਹੜਾ ਰਾਜਨੀਤਿਕ ਸਾਰਾ ਸਟਰਕਚਰ ਹੈ, ਜਿਹਨੂੰ ਅੱਜ ਕੱਲ੍ਹ ਮਾਡਰਨ ਭਾਸ਼ਾ, ਜਿਹੜੀਆਂ ਚਾਰ ਗੱਲਾਂ ਮੈਂ ਕਹੀਆਂ ਨੇ, ਵੀ ਆਜ਼ਾਦੀ ਹੈ, ਬਰਾਬਰਤਾ ਹੈ, ਨਿਆਂ ਹੈ, ਸਾਂਝੀ ਬਾਲਤਾ ਹੈ, ਇਹ ਦੋ ਗੱਲਾਂ ਤੋਂ ਹੀ ਗਾਹਾਂ ਡਿਵੈਲਪ ਹੁੰਦੀ ਹੈ। ਤੋ ਇਸ ਖਿੱਤੇ ਦੇ ਵਿੱਚ ਜਿਹੜਾ ਜਰਵਾਣਾ ਹੈ, ਪਹਿਲਾਂ ਉਹ ਸੋਸ਼ਲ ਰਿਲੀਜੀਅਸ ਲੈਵਲ 'ਤੇ ਸੀਗਾ, 47 ਤੋਂ ਬਾਅਦ ਉਹ ਪੋਲੀਟੀਕਲ ਲੈਵਲ 'ਤੇ ਆ ਗਿਆ, ਜਿਹਨੂੰ ਆਪਾਂ ਵਿਪਰ ਕਹਿੰਦੇ ਹਾਂ। ਅਤੇ ਵਿਪਰ ਦਾ ਸ਼ਿਕਾਰ ਆਪਾਂ ਇਕੱਲੇ ਨਹੀਂ ਹੈਗੇ, ਉਹ ਪੂਰਾ ਹੀ ਸਾਊਥ ਏਸ਼ੀਆ ਹੈ, ਅਤੇ ਪੂਰੇ ਸਾਊਥ ਏਸ਼ੀਆ ਦੀ ਧਿਰ ਬਣਨ ਦੀ ਜ਼ਿੰਮੇਵਾਰੀ ਸਿੱਖਾਂ 'ਤੇ ਹੀ ਹੈ। ਅਤੇ ਉਹਦੇ ਲਈ ਆਪਾਂ ਨੂੰ ਪ੍ਰਪੇਅਰ ਹੋਣਾ ਚਾਹੀਦਾ। ਇੰਡੀਆ ਦੇ ਜਿਹੜੇ ਹਾਕਮ ਨੇ ਅੰਗਰੇਜ਼ਾਂ ਵੇਲੇ ਤੋਂ ਹੀ, ਉਹਨਾਂ ਸਾਰਿਆਂ ਨੂੰ ਇਹ ਹੁੰਦਾ ਕਿ ਤੁਸੀਂ ਸਿੱਖਾਂ ਦੇ ਮਸਲੇ ਜਿੰਨੇ ਮਰਜ਼ੀ ਡਿਸਕਸ ਕਰੋ, ਦੇ ਨੈਵਰ ਬੋਦਰ ਇਟ। ਸ਼੍ਰੋਮਣੀ ਕਮੇਟੀ ਕਿਹਨੇ ਆਉਣਾ, ਪੰਜਾਬ ਦੀ ਸੂਬੇਦਾਰੀ ਕਿਹਨੇ ਲੈਣੀ ਆ, ਤੁਹਾਡਾ ਮਰਿਆਦਾ ਦਾ ਮਸਲਾ, ਹੋਰ ਮਸਲਾ, ਜਿਹੜੇ ਸਿੱਖਾਂ ਦੇ ਵਿਧਨ ਮਸਲੇ ਆ ਉਹਦੇ ਲਈ ਤੁਸੀਂ ਜਿੰਨਾ ਮਰਜ਼ੀ ਕੰਟੈਸਟ ਕਰੋ, ਉਹਨਾਂ ਨੂੰ ਕੋਈ ਪ੍ਰੋਬਲਮ ਨਹੀਂ। ਜਦ ਤੁਸੀਂ ਪੂਰੇ ਖਿੱਤੇ ਦੇ ਹਿਸਾਬ ਦੇ ਨਾਲ ਆਪਣੇ ਸਰਬੱਤ ਦੇ ਭਲੇ ਦੀ ਸੀਮਾ ਮਿੱਥਦੇ ਹਾਂ, ਫਿਰ ਉਹਨਾਂ ਨੂੰ ਬਹੁਤ ਪ੍ਰੋਬਲਮ ਹੈ। ਜਿਹੜਾ ਆਉਣ ਵਾਲਾ ਸਮਾਂ ਹੈ ਉਹਦੇ ਵਿੱਚ ਤੁਹਾਡੀ ਭੂਮਿਕਾ ਜੋ ਬਣਦੀ ਆ ਅਤੇ ਜੋ ਤੁਹਾਡੇ ਲਈ ਜ਼ਰੂਰੀ ਹੋ ਗਿਆ, ਉਹ ਆਪਣੇ ਤੋਂ ਬਾਹਰ ਬਾਕੀਆਂ ਦੀ ਧਿਰ ਬਣਨ ਦੀ ਵੀ ਤੁਹਾਡੇ 'ਤੇ ਜ਼ਿੰਮੇਵਾਰੀ ਆ ਗਈ ਹੈ। ਇਸ ਕਰਕੇ ਹੁਣ ਜੇ ਭਵਿੱਖ ਦੀ ਆਪਾਂ ਗੱਲ ਕਰਨੀ ਆ, ਉਹਦੇ ਲਈ ਬਹੁਤ ਗੰਭੀਰਤਾ ਦੇ ਨਾਲ ਅਤੇ ਸੀਰੀਅਸਨੈਸ ਦੇ ਨਾਲ, ਬਹੁਤ ਸਮਰੱਥਾ ਦੇ ਨਾਲ ਕਾਰਜ ਕਰਨੇ ਆਪਣੇ ਬਣਦੇ ਆ। ਮੇਰੀ ਜਿੰਨੀ ਕੁ ਮੱਤ ਸੀਗੀ ਉਹਦੇ ਮੁਤਾਬਕ ਜਥੇਬੰਦ ਹੋਣਾ ਕਿਉਂ ਹੈ, ਮੈਂ ਉਹ ਗੱਲ ਕੀਤੀ ਹੈ। ਕਪੜਾ ਹੈ ਸੱਚ ਜਾਣਨ ਦਾ, ਸੱਚ ਦਾ ਅਹਿਸਾਸ ਪ੍ਰਾਪਤ ਕਰਨ ਦਾ ਜੋ ਤਰੀਕਾ ਹੈ ਉਹਨੂੰ ਆਪਾਂ ਕਿਰਤ ਕਰੋ, ਨਾਮ ਜਪੋ, ਵੰਡ ਛਕੋ ਦੇ ਸਿਧਾਂਤ ਨਾਲ ਜਾਣਦੇ, ਜਾਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇਹਨੂੰ ਨਾਮ ਦਾਨ ਇਸ਼ਨਾਨ ਦੇ ਨਾਂ ਦੇ ਨਾਲ ਅੰਕਿਤ ਕੀਤਾ ਹੋਇਆ। ਅਸੀਂ ਇਹ ਕਾਰਜ ਕਰਦੇ ਹਾਂ ਸੱਚ ਦੇ ਅਹਿਸਾਸ ਦੀ ਪ੍ਰਾਪਤੀ ਲਈ। ਤਾਂ ਜਿਹੜਾ ਸਾਡਾ ਦੂਸਰਾ ਪੜਾਅ ਹੈ, ਉਹ ਪੜਾਅ ਦੇ ਵਿੱਚ ਜਿਹੜੇ ਇਸ ਸੱਚ ਦੇ ਮਾਰਗ ਦੇ ਪਾਂਧੀ ਨੇ, ਇਸ ਗੁਰਮਤਿ ਗਾਡੀ ਰਾਹ ਦੇ ਪਾਂਧੀ ਨੇ, ਉਹ ਹੋਰ ਵੀ ਹਨ। ਉਹ ਸਾਰੇ ਇੱਕ ਮਾਰਗ 'ਤੇ ਚੱਲਦੇ ਆ, ਜਦੋਂ ਇਕੱਠੇ ਹੋ ਜਾਂਦੇ ਆ ਤਾਂ ਉਹਨਾਂ ਦੀ ਸੰਗਤ ਬਣਦੀ। ਇਸੇ ਕਰਕੇ ਬਹੁਤ ਸਪਸ਼ਟ ਹੈ ਗੁਰਮਤਿ ਦੇ ਵਿੱਚ ਵੀ ਸੰਗਤ ਲੋਕਾਂ ਦੇ ਇਕੱਠ ਨੂੰ ਨਹੀਂ ਕਹਿੰਦੇ, ਸੰਗਤ ਉਹਨੂੰ ਕਹਿੰਦੇ ਆ ਜਿੱਥੇ ਸੱਚ ਦੀ ਖੋਜ ਦੇ ਪ੍ਰਥਾਏ ਉਸ ਕਾਰਜ ਹੋਣ, ਚਾਹੇ ਵਿਚਾਰ ਦੇ ਪੱਧਰ 'ਤੇ ਚਾਹੇ ਅਮਲ ਦੇ ਪੱਧਰ 'ਤੇ। ਤਾਂ ਦੂਜਾ ਪੜਾਅ ਸਾਡੇ ਲਈ ਸੰਗਤ ਦਾ ਹੈ। ਅਤੇ ਜੇ ਸੰਗਤ ਦੇ ਵਿੱਚ ਜਿਹੜੇ ਕਾਰਜ ਮੋਟੇ ਰੂਪ ਦੇ ਵਿੱਚ ਹੁੰਦੇ ਉਹ ਚਾਰ ਨੇ। ਇੱਕ, ਸੰਗਤ ਦੇ ਵਿੱਚ ਜਾ ਕੇ ਅਸੀਂ ਅਕਾਲ ਦੀ ਪੂਜਾ ਕਰਦੇ ਹਾਂ, ਅਕਾਲ ਦੀ ਉਸਤਤ ਕਰਦੇ ਹਾਂ ਸੰਗਤੀ ਰੂਪ 'ਚ। ਦੂਜਾ ਸੰਗਤ ਦੇ ਵਿੱਚ ਕਾਰਜ ਹੈਗਾ ਗੁਣ ਗ੍ਰਹਿਣ ਕਰਨ ਦਾ, ਸਦਗੁਣ ਗ੍ਰਹਿਣ ਕਰਨ ਦਾ। ਜਿੱਦਾਂ ਰਵਾਇਤੀ ਤੌਰ 'ਤੇ ਸਿੱਖਾਂ ਦੇ ਜਿਹੜੀ ਵਿੱਦਿਆ ਰਹੀ ਆ ਉਹਦੇ ਵਿੱਚ 13 ਤਰ੍ਹਾਂ ਦੀ ਵਿੱਦਿਆ ਸਿੱਖਾਂ ਦੇ ਵਿਦਿਆਲਿਆਂ 'ਚ ਦਿੱਤੀ ਜਾਂਦੀ ਸੀਗੀ। ਬ੍ਰਹਮ ਵਿੱਦਿਆ ਤੋਂ ਲੈ ਕੇ ਸਰੀਰਕ ਵਿੱਦਿਆ ਤੱਕ, ਗੱਤਕੇ ਤੱਕ, ਜਿੱਦਾਂ ਮੱਲ ਅਖਾੜਾ ਗੁਰਦੁਆਰਾ ਹੈ, ਯਾਨੀ ਕਿ ਆਤਮਾ ਤੋਂ ਲੈ ਕੇ ਮਾਨਸਿਕ ਤੋਂ ਲੈ ਕੇ ਸਰੀਰਕ ਤੱਕ ਹਰੇਕ ਤਰ੍ਹਾਂ ਦੇ ਗੁਣ ਗ੍ਰਹਿਣ ਕਰਨ ਦੀ ਵਿੱਦਿਆ। ਅਤੇ ਤੀਜਾ ਕੰਮ ਸੰਗਤ ਦੇ ਵਿੱਚ ਹੈਗਾ ਗੁਣਾਂ ਦੇ ਪਸਾਰ ਦਾ। ਜਿਹੜੇ ਤੁਸੀਂ ਗੁਣ ਗ੍ਰਹਿਣ ਕਰ ਲਏ, ਤੁਹਾਡਾ ਇੱਕ ਪੱਧਰ ਬਣ ਗਿਆ ਉਸ ਗੁਣ, ਕਿਸੇ ਖਾਸ ਗੁਣ ਦੇ ਵਿੱਚ, ਉਹਦੇ ਵਿੱਚ ਫਿਰ ਫਰਜ਼ ਬਣਦਾ ਕਿ ਜਿੰਨਾ ਤੁਹਾਨੂੰ ਆਉਂਦਾ ਤੁਸੀਂ ਉਹਦਾ ਪਸਾਰ ਕਰਨਾ। ਅਤੇ ਚੌਥਾ ਪੜਾਅ ਸੰਗਤ ਦੇ ਵਿੱਚ, ਜਿਹੜਾ ਚੌਥਾ ਕਾਰਜ ਹੈ ਸੰਗਤ ਦਾ, ਉਹ ਹੈਗਾ ਸੇਵਾ ਦਾ। ਸੇਵਾ ਇੱਕ ਸੰਗਤ ਦੇ ਵਿਧਨ ਹੈ ਜਿਹੜੀ ਆਪਾਂ ਗੁਰੂ ਘਰ ਦੇ ਰਾਹੀਂ ਜਾਂ ਸੰਗਤ ਦੇ ਹੋਰ ਬਹੁਤ ਸਾਰੇ ਕਾਰਜ ਹੁੰਦੇ ਵੱਖਰੀ ਵੱਖਰੀ ਤਰ੍ਹਾਂ ਦੇ, ਉਹਦੇ ਵਿੱਚ ਵਿਚਰਦਿਆਂ ਕਰਦੇ ਹਾਂ। ਅਤੇ ਇੱਕ ਸੇਵਾ ਦਾ ਹੈਗਾ ਜਿਹੜਾ ਸਰਬੱਤ ਦੇ ਭਲੇ ਲਈ ਕਰਨੀ, ਸਿੱਖ ਸੰਗਤ ਤੋਂ ਬਾਹਰ। ਇਹ ਜਿਹੜੀ ਸੇਵਾ ਦਾ ਸਾਡਾ ਕਾਰਜ ਸਿੱਖ ਸੰਗਤ ਤੋਂ ਬਾਹਰ ਸਰਬੱਤ ਦੇ ਭਲੇ ਲਈ ਕਰਨ ਦਾ, ਇਹ ਸਿੱਖ ਇਹ ਗੁਰਮਤਿ ਦੇ ਵਿੱਚ ਤੀਜਾ ਪੜਾਅ ਹੈ। ਤਾਂ ਜਦੋਂ ਅਸੀਂ ਸਰਬੱਤ ਦੇ ਭਲੇ ਦੇ ਲਈ ਸੇਵਾ ਕਰਨੀ ਹੈ, ਉਸ ਸੇਵਾ ਦੇ ਪ੍ਰਥਾਏ ਦੋ ਤਰ੍ਹਾਂ ਦੇ ਢਾਂਚੇ ਅੱਜ ਕੱਲ੍ਹ ਦੀ ਵਿੱਦਿਆ ਮੁਤਾਬਕ ਗਿਣੇ ਜਾਂਦੇ। ਇੱਕ ਢਾਂਚੇ ਹੁੰਦੇ ਸਮਾਜਿਕ, ਸਮਾਜਿਕ ਢਾਂਚੇ ਦੇ ਰਾਹੀਂ ਸਰਬੱਤ ਦੇ ਭਲੇ ਦੇ ਜਿਹੜੇ ਮੋਟੇ ਮੋਟੇ ਨੁਕਤੇ ਗਿਣੇ ਜਾਂਦੇ, ਉਹ ਇੱਕ ਗਿਣਿਆ ਜਾਂਦਾ ਕਿ ਤੁਸੀਂ ਸਮਾਜ ਦੇ ਭਲੇ ਲਈ ਸੇਵਾ ਕਰਨੀ, ਤੁਸੀਂ ਉਹਨਾਂ ਦੇ ਲਈ ਉਹਨਾਂ ਦੀ ਰੋਟੀ ਦਾ ਪ੍ਰਬੰਧ ਕਰਕੇ ਦੇਣਾ। ਜਿਵੇਂ ਆਪਣਾ ਮੋਦੀ ਖਾਨਾ ਸੇਵਾ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੀ ਚੱਲਦੀ, ਉਹਦੇ ਵਿੱਚ ਤੁਸੀਂ ਕੱਪੜੇ ਦਾ, ਉਹਦੇ ਵਿੱਚ ਤੁਸੀਂ ਮਕਾਨ ਦਾ ਪ੍ਰਬੰਧ ਕਰਕੇ ਦੇਣਾ, ਉਹਦੇ ਵਿੱਚ ਤੁਸੀਂ ਵਿੱਦਿਆ ਦਾ ਪ੍ਰਬੰਧ ਕਰਕੇ ਦੇਣਾ, ਸਿਹਤ ਸਹੂਲਤਾਂ ਦਾ ਪ੍ਰਬੰਧ ਕਰਕੇ ਦੇਣਾ, ਸ਼ੁੱਧ ਵਾਤਾਵਰਣ ਦਾ ਪ੍ਰਬੰਧ ਕਰਕੇ ਦੇਣਾ ਅਤੇ ਸਿਕਿਉਰਿਟੀ ਸੁਰੱਖਿਆ ਦਾ ਪ੍ਰਬੰਧ ਕਰਨਾ। ਇਹ ਸੋਸ਼ਲ ਸਾਇੰਸਿਸ ਦੇ ਵਿੱਚ 7 ਤਰ੍ਹਾਂ ਦੀ ਸੇਵਾ ਮੰਨੀ ਜਾਂਦੀ। ਅਤੇ ਦੂਜਾ ਪੜਾਅ ਸਰਬੱਤ ਦੇ ਭਲੇ ਦੇ ਲਈ ਹੈਗਾ ਰਾਜਨੀਤਿਕ ਢਾਂਚਿਆਂ ਦੇ ਰਾਹੀਂ। ਰਾਜਨੀਤਿਕ ਢਾਂਚਿਆਂ ਦੇ ਰਾਹੀਂ ਜਿਹੜੀ ਲੋਕਾਂ ਦੇ ਭਲੇ ਦੀ ਗੱਲ ਕੀਤੀ ਜਾਂਦੀ, ਉਹਦੇ ਲਈ ਉਹ ਚਾਰ ਚੀਜ਼ਾਂ ਇਨਸ਼ੋਰ ਕਰਦੇ ਵੀ ਇਹ ਚਾਰ ਚੀਜ਼ਾਂ ਸਾਨੂੰ ਕਰਨੀਆਂ ਚਾਹੀਦੀਆਂ ਨੇ। ਇੱਕ, ਆਜ਼ਾਦੀ, ਹਾਲਾਂਕਿ ਆਜ਼ਾਦੀ ਦੇ ਬਹੁਤ ਜ਼ਿਆਦਾ ਵਿਸਥਾਰਿਤ ਮੁੱਦੇ ਬਣ ਜਾਂਦੇ ਹਨ, ਪਰ ਮੁੱਖ ਰੂਪ ਦੇ ਵਿੱਚ ਮੁਕੰਮਲ ਰੂਪ 'ਚ ਆਜ਼ਾਦੀ। ਦੂਸਰਾ ਨਿਆਂ, ਤੀਸਰਾ ਬਰਾਬਰਤਾ। ਉਹਦੇ ਵਿੱਚ ਬਰਾਬਰਤਾ ਰਾਜਨੀਤਿਕ ਤੌਰ 'ਤੇ ਵੀ ਆ ਜਾਂਦੀ ਹੈ, ਉਹਦੇ ਵਿੱਚ ਬਰਾਬਰਤਾ ਪੋਲੀਟੀਕਲ ਵੀ ਆ ਜਾਂਦੀ ਹੈ, ਉਹਦੇ 'ਚ ਬਰਾਬਰਤਾ ਆਰਥਿਕ ਸਰੋਤਾਂ ਵਸੀਲਿਆਂ ਦੀ ਵੀ ਆ ਜਾਂਦੀ ਹੈ। ਜਿੰਨੀ ਵੀ ਤਰ੍ਹਾਂ ਦੀ ਉਹਦੇ ਵਿੱਚ ਤੁਸੀਂ ਬਰਾਬਰਤਾ। ਅਤੇ ਚੌਥਾ ਸਾਂਝੀਵਾਲਤਾ। ਤੋ ਇਹ ਚਾਰ ਨੁਕਤੇ ਰਾਜਨੀਤਿਕ ਢਾਂਚਿਆਂ ਦੇ ਰਾਹੀਂ ਹੁੰਦੇ ਜਿਹੜੇ ਸਰਬੱਤ ਦੇ ਭਲੇ ਲਈ ਜ਼ਰੂਰੀ ਮੰਨੇ ਜਾਂਦੇ। ਤੋ ਹੁਣ ਜਿਹੜੀ ਢਾਂਚਿਆਂ ਦੀ ਲੋੜ ਹੈ, ਜਥੇਬੰਦਕ ਸਟਰਕਚਰ ਦੀ ਲੋੜ ਹੈ, ਸਿੱਖ ਸੰਗਤ ਤੱਕ ਕੋ ਬਹੁਤੀ ਨਹੀਂ ਪੈਂਦੀ, ਜਿਹੜੀ ਪੈਂਦੀ ਆ ਉਹਦੇ ਵਿੱਚ ਬਹੁਤ ਹੀ ਸਧਾਰਨ ਢਾਂਚਿਆਂ ਦੀ ਲੋੜ ਪੈਂਦੀ ਆ। ਅਕਾਲ ਉਸਤਤ ਕਰਨੀ ਆ, ਅਕਾਲ ਉਸਤਤ ਦੇ ਲਈ ਤੁਹਾਨੂੰ ਇੱਕ ਸਪੇਸ ਚਾਹੀਦੀ ਆ, ਅਤੇ ਉੱਥੇ ਜਿਹੜੇ ਕੁਛ ਗੁਰੂ ਦੇ ਰਾਸਤੇ 'ਤੇ ਚੱਲਦੇ ਪਾਂਧੀ ਤੁਹਾਡੇ ਤੋਂ ਉੱਚੀ ਅਵਸਥਾ ਵਾਲੇ ਆ ਉਹ ਚਾਹੀਦੇ ਆ, ਜਿਨ੍ਹਾਂ ਨੂੰ ਕੁਛ ਗੁਰਮਤ ਦੇ ਬੁਨਿਆਦੀ ਗੁਣ ਆਉਂਦੇ ਆ, ਜਿਸ ਤਰ੍ਹਾਂ ਭਾਈ ਸਾਹਿਬ ਨੇ ਹੁਣ ਆਪਾਂ ਨੂੰ ਮਹਾਰਾਜ ਦੀ ਬਾਣੀ ਦੇ ਨਾਲ ਜੋੜਿਆ। ਉਹਦੇ ਲਈ ਬਹੁਤ ਜ਼ਿਆਦਾ ਕੋਈ ਹਰਾਰਕੀ ਵਾਲੇ ਢਾਂਚਿਆਂ ਦੀ ਲੋੜ ਨਹੀਂ। ਜਿਹੜਾ ਗੁਣ ਗ੍ਰਹਿਣ ਕਰਨ ਦਾ ਸਿੱਖਾਂ ਦੇ ਵਿਧ ਨਹੀਂ, ਉਹਦੇ ਲਈ ਵੀ ਬੁਨਿਆਦੀ ਸਿੰਪਲ ਵਿਦਿਆਲੇ ਚਾਹੀਦੇ ਆ, ਉਹ ਲੰਬੇ ਚੌੜੇ ਢਾਂਚਿਆਂ ਦੀ ਲੋੜ ਨਹੀਂ। ਜਿਹੜੀ ਢਾਂਚਿਆਂ ਦੀ ਲੋੜ ਪੈਂਦੀ ਆ ਉਹ ਜਿਹੜੇ ਤੀਜੇ ਸਟੈਪ 'ਤੇ ਜਾ ਕੇ, ਜਦੋਂ ਅਸੀਂ ਸਰਬੱਤ ਦੇ ਭਲੇ ਦੀ ਗੱਲ ਕਰਦੇ ਹਾਂ, ਜਿਹੜੇ ਲੋਕਾਂ ਦੀ ਇੱਛਾ ਸੱਚ ਖੋਜਣ ਦੀ ਵੀ ਹੈ ਨਹੀਂ, ਜਾਂ ਜੇ ਸੱਚ ਖੋਜਣ ਦੀ ਇੱਛਾ ਹੈ ਤਾਂ ਉਹਨਾਂ ਦਾ ਜਿਹੜਾ ਰਸਤਾ ਹੈ ਉਹ ਗੁਰਮਤ ਵਾਲਾ ਨਹੀਂ ਹੈ, ਉਹਨਾਂ ਲੋਕਾਂ ਦੀ ਵੀ ਅਸੀਂ ਸੇਵਾ ਕਰਨੀ ਆ, ਉੱਥੇ ਜਾ ਕੇ ਢਾਂਚਿਆਂ ਦੀ ਲੋੜ ਜ਼ਿਆਦਾ ਕੰਪਲੈਕਸ ਗੁੰਝਲਦਾਰ ਅਤੇ ਜ਼ਿਆਦਾ ਵੱਡੇ ਵਿਸਥਾਰਤ ਢਾਂਚਿਆਂ ਦੀ ਲੋੜ ਪੈਂਦੀ, ਜਿਹਦੇ ਵਿੱਚ ਆਪਾਂ ਆਪਣੇ ਹੁਣ ਦੇ ਵੇਲੇ ਕੋਈ ਬਹੁਤੇ ਜ਼ਿਆਦਾ ਵਧੀਆ ਸਿੱਖਾਂ ਦੇ ਢਾਂਚੇ ਨਹੀਂ ਹਨ, ਜਿਹਦੇ ਕਰਕੇ ਸਾਨੂੰ ਇਹ ਵਿਸ਼ਾ ਵਿਚਾਰਨ ਦੀ ਇੱਥੇ ਲੋੜ ਪੈ ਗਈ। ਹੁਣ ਜਿਹੜਾ ਜਿੱਥੇ ਤੱਕ ਸਮਾਜਿਕ ਢਾਂਚਿਆਂ ਦਾ ਸਰੋਕਾਰ ਹੈ, ਸਮਾਜਿਕ ਢਾਂਚੇ ਅੱਜ ਦੇ ਪੋਲੀਟੀਕਲ ਯੁੱਗ ਦੇ ਵਿੱਚ ਉਹ ਬਹੁਤ ਜ਼ਿਆਦਾ ਵਿਸਥਾਰਿਤ ਰੂਪ 'ਚ ਕਾਰਜ ਨਹੀਂ ਕਰ ਸਕਦੇ। ਮਸਲਨ ਸਿੱਖਾਂ ਦੀਆਂ ਜਿਹੜੀਆਂ ਸਭ ਤੋਂ ਵੱਡੀਆਂ ਸੰਸਥਾਵਾਂ ਨੇ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਅਕਾਲ ਟਰੱਸਟ ਹੈ ਬੜੂ ਸਾਹਿਬ ਤੋਂ, ਉਹਨਾਂ ਦੇ ਵੀ ਕੁਛ ਸੈਂਕੜਿਆਂ 'ਚ ਹੀ ਸਕੂਲ ਹੈ। ਉਹਦੇ ਮੁਕਾਬਲੇ ਜੇ ਤੁਸੀਂ ਰਾਜਨੀਤਿਕ ਢਾਂਚਿਆਂ ਦੀ ਸਮਰੱਥਾ ਦੇਖੋ, ਉਹਨਾਂ ਦੇ ਇੱਕ ਤਹਿਸੀਲ ਦੇ ਵਿੱਚ ਹੀ ਸੈਂਕੜੇ ਸਕੂਲ ਹੁੰਦੇ ਆ। ਯਾਨੀ ਕਿ ਰਾਜਨੀਤਿਕ ਢਾਂਚਿਆਂ ਦੀ ਜਿਹੜੀ ਸਰਬੱਤ ਦਾ ਭਲਾ ਕਰਨ ਦੀ ਸਮਰੱਥਾ ਹੈ ਉਹ ਬਹੁਤ ਜ਼ਿਆਦਾ ਵੱਡੀ ਹੋ ਗਈ ਹੈ ਹੁਣ ਦੇ ਹਿਸਾਬ 'ਚ। ਪਹਿਲੇ ਵੇਲੇ ਜਿਹੜੇ ਗੁਰੂ ਮਹਾਰਾਜ ਦੇ ਵਕਤ ਸੀਗੇ ਜਾਂ 18ਵੀਂ ਸਦੀ ਸੀਗੀ, ਮਿਸਲਾਂ ਦਾ ਪੀਰੀਅਡ ਸੀਗਾ, ਇਹ ਮਾਡਰਨ ਪੋਲੀਟੀਕਲ ਢਾਂਚੇ ਆਉਣ ਤੋਂ ਪਹਿਲਾਂ ਰਾਜ ਲੋਕਾਂ ਦੇ ਭਲੇ ਦੇ ਲਈ ਬਹੁਤੇ ਯਤਨ ਨਹੀਂ ਕਰਦਾ ਸੀਗਾ। ਸਕੂਲ ਖੋਲ੍ਹਣੇ, ਹਸਪਤਾਲ ਖੋਲ੍ਹਣੇ, ਉਹਨਾਂ ਦੇ ਰੋਟੀ ਕੱਪੜੇ ਦਾ ਕਰਨਾ, ਵਾਤਾਵਰਣ ਦਾ ਕਰਨਾ, ਇਹ ਰਾਜ ਕਰਦਾ ਨਹੀਂ ਸੀਗਾ। ਇਹ ਜਿਸ ਤਰ੍ਹਾਂ ਪਹਿਲਾਂ ਵਿੱਦਿਆ ਦਾ ਪ੍ਰਬੰਧ ਸੀਗਾ ਸਿੱਖਾਂ ਦਾ, ਸਿੱਖਾਂ ਦੇ ਗੁਰਦੁਆਰੇ ਧਰਮਸ਼ਾਲਾ ਦੇ ਵਿੱਚ, ਹਿੰਦੂਆਂ ਦਾ ਉਹਨਾਂ ਦੇ ਮੰਦਰਾਂ 'ਚ, ਮੁਸਲਮਾਨਾਂ ਦੇ ਆਪਦੇ ਮਦਰੱਸੇ ਸੀਗੇ, ਉਹ ਰਾਜਨੀਤਿਕ ਢਾਂਚਿਆਂ ਦੀ ਬਜਾਏ ਉਹ ਧਾਰਮਿਕ ਢਾਂਚਿਆਂ 'ਤੇ ਹੀ ਨਿਰਭਰ ਸੀਗੇ ਜ਼ਿਆਦਾ। ਬਟ ਰਾਜਨੀਤੀ ਜਿਸ ਤਰ੍ਹਾਂ ਦੀ ਆਈ ਅੰਗਰੇਜ਼ਾਂ ਤੋਂ ਬਾਅਦ, ਜਿਹੜਾ ਇਹ ਮਾਡਰਨ ਮਾਡਲ ਹੈਗਾ, ਪੱਛਮ ਦਾ ਮਾਡਲ ਹੈਗਾ, ਉਹਨਾਂ ਨੇ ਇਹ ਕੰਮ ਵੀ ਆਪਣੇ ਜ਼ਿੰਮੇ ਲੈ ਲਿਆ, ਕਿਉਂਕਿ ਉਹਨਾਂ ਨੂੰ ਲੱਗਦਾ ਸੀਗਾ ਕਿ ਇਹ ਜਿਹੜੀ ਰਾਜਨੀਤਿਕ, ਖਾਸਕਰ ਸਿੱਖਾਂ ਦੇ ਸੰਬੰਧ ਦੇ ਵਿੱਚ, ਵੀ ਜਿਹੜੀ ਰਾਜਨੀਤਿਕ ਧਿਰ ਨੂੰ ਸਮੱਸਿਆ ਆ ਰਹੀ ਹੈ ਉਹ ਇਹ ਜਿਹੜੇ ਧਾਰਮਿਕ ਢਾਂਚਿਆਂ ਦੇ ਵਿੱਚੋਂ ਪੜ੍ਹ ਕੇ ਆਉਂਦੇ ਆ, ਉਹਨਾਂ ਤੋਂ ਹੀ ਆ ਰਹੀ। ਇਸ ਕਰਕੇ ਉਹਨਾਂ ਨੇ ਆਪਦੇ ਹੀ ਸਿਸਟਮ ਸਾਰੀ ਤਰ੍ਹਾਂ ਦੇ ਲੈ ਜਾਂਦੇ। ਤੋ ਆਪਣਾ ਜਿਹੜਾ ਹੁਣ ਮਸਲਾ ਹੈਗਾ ਉਹ ਇਹ ਹੈ ਕਿ ਜਿਹੜਾ ਤੁਸੀਂ ਜਥੇਬੰਦ ਹੋਣਾ ਹੈ ਉਹਦੇ ਲਈ ਜਿਹੜੀ ਸਭ ਤੋਂ ਜ਼ਿਆਦਾ ਸਾਨੂੰ ਲੋੜ ਹੈਗੀ ਆ ਉਹ ਰਾਜਨੀਤਿਕ ਢਾਂਚਿਆਂ ਵਾਲੇ ਮਸਲਿਆਂ 'ਚ ਪਈ ਹੋਈ ਹੈ। ਅਤੇ ਉਹਦੇ ਵਿੱਚ ਜਿਹੜਾ ਜਥੇਬੰਦ ਹੋਣ ਦਾ ਤਰੀਕਾ ਰਾਜਨੀਤਿਕ ਢਾਂਚਿਆਂ 'ਚ ਉਹ ਗੁਰਮਤ ਅਨੁਸਾਰੀ ਹੈ ਨਹੀਂ। ਇਸ ਕਰਕੇ ਜਦੋਂ ਗੁਰਮਤ ਅਨੁਸਾਰੀ ਹੈ ਨਹੀਂ, ਉਹਦੇ ਵਿੱਚ ਆਪਣੇ ਬਹੁਤੇ ਬੰਦੇ ਜਿਨ੍ਹਾਂ ਦੀ ਸਖਸ਼ੀ ਜ਼ਿੰਦਗੀ ਜਾਂ ਜਿਨ੍ਹਾਂ ਦੀ ਪੰਥਕ ਜ਼ਿੰਦਗੀ ਗੁਰਮਤ ਅਨੁਸਾਰ ਹੁੰਦੀ ਆ, ਉਹ ਉਹਨਾਂ ਢਾਂਚਿਆਂ ਦੇ ਰਾਹੀਂ ਚੁਣ ਕੇ ਅੱਗੇ ਨਹੀਂ ਆਉਂਦੇ। ਹਾਲਾਂਕਿ ਸਿੱਖਾਂ ਦੀ ਜਿਹੜੀ ਯੋਗਤਾ ਹੈ, ਸਮਰੱਥਾ ਹੈ ਇੰਡੀਵਿਜੂਅਲ ਲੈਵਲ 'ਤੇ, ਉਹ ਘੱਟੋ ਘੱਟ ਸਾਊਥ ਏਸ਼ੀਆ ਦੇ ਵਿੱਚ ਜਿੰਨੀਆਂ ਵੀ ਇੱਥੇ ਕੌਮਾਂ ਵੱਸਦੀਆਂ ਨੇ, ਸਮਾਜਿਕ ਗਰੁੱਪ ਵੱਸਦੇ ਨੇ, ਧਾਰਮਿਕ ਗਰੁੱਪ ਵੱਸਦੇ ਨੇ, ਉਹਨਾਂ ਸਾਰਿਆਂ ਤੋਂ ਹੀ ਜ਼ਿਆਦਾ। ਬਟ ਸਿੱਖਾਂ ਦੇ ਵਿੱਚੋਂ, ਕਿਉਂਕਿ ਜਿੰਨਾ ਵੀ ਜਿਹੜਾ ਗੁਰਮੁਖ ਗਾਡੀ ਰਾਹ 'ਤੇ ਜਿੰਨਾ ਅੱਗੇ ਚਲੇ ਗਿਆ ਹੋਇਆ ਬੰਦਾ, ਉਹਨੇ ਇਸ ਜਿਹੜੇ ਦੁਨਿਆਵੀ ਚੱਲਣ ਵਾਲੇ ਢਾਂਚੇ ਆ ਉਹਦੇ ਵਿੱਚ ਉਨਾ ਹੀ ਉਹ ਪਿੱਛੇ ਰਹਿ ਜਾਂਦਾ, ਕਿਉਂਕਿ ਇਹਦੇ ਵਿੱਚ ਜਿਹੜੀਆਂ ਜ਼ਰੂਰਤਾਂ ਨੇ ਚੱਲਣ ਦੀਆਂ ਉਹ ਸੱਚ ਦੀ ਬਜਾਏ ਝੂਠ 'ਤੇ ਆਧਾਰ 'ਤੇ ਚੱਲ ਕੇ ਆਉਂਦੀਆਂ ਨੇ। ਤਾਂ ਹੁਣ ਬਟ ਇਹ ਜਿਹੜਾ ਢਾਂਚਾ ਹੈ ਇਹ ਅਸੀਂ ਬਦਲ ਨਹੀਂ ਸਕਦੇ ਰਾਈਟ ਵੇ, ਕੋਈ ਸਾਡੀ ਮਰਜ਼ੀ ਨਹੀਂ ਹੈ ਵੀ ਜੀ ਨੁਮਾਇੰਦੇ ਕਿਸ ਤਰ੍ਹਾਂ ਚੁਣੇ ਜਾਣ। ਤੋ ਜੇ ਇਹਨੂੰ ਬਦਲ ਨਹੀਂ ਸਕਦੇ, ਇਸ ਢਾਂਚੇ ਦੇ ਵਿੱਚ ਗੁਰਮੁਖ ਬਿਰਤੀ ਵਾਲੇ ਬੰਦੇ ਆ ਨਹੀਂ ਸਕਦੇ, ਤਾਂ ਫਿਰ ਆਪਣੇ ਕੋਲ ਬਦਲ ਕਿਆ? ਨੁਕਤਾ ਇਹ, ਤੋ ਉਹਦਾ ਜੋ ਨੁਕਤਾ ਹੈ ਉਹ ਮਹਾਰਾਜ ਹੀ ਸਾਨੂੰ ਆਪਣੀ ਜ਼ਿੰਦਗੀ 'ਚ ਦੇ ਗਏ ਸੀਗੇ। ਜਿਹੜਾ ਸਿੱਖਾਂ ਦਾ ਸਾਰਾ ਪ੍ਰਬੰਧ ਰਿਹਾ ਪਾਤਸ਼ਾਹ ਦੇ ਵੇਲੇ ਤੋਂ ਹੀ ਨਹੀਂ, ਜਿਹੜਾ ਜਥੇਬੰਦ ਕਰਨਾ ਸ਼ੁਰੂ ਕੀਤਾ ਜਦੋਂ ਮਹਾਰਾਜ ਨੇ ਮੰਜੀਆਂ ਥਾਪੀਆਂ ਪ੍ਰਚਾਰ ਦੀਆਂ, ਉਸ ਵੇਲੇ ਤੋਂ ਹੀ ਮਹਾਰਾਜ ਨੇ ਆਪਣਾ ਇੱਕ ਜਥੇਬੰਦ ਹੋਣ ਦਾ ਪੈਰਲਲ ਸਿਸਟਮ ਦੇ ਦਿੱਤਾ ਸੀਗਾ, ਜਿਹਨੂੰ ਆਪਾਂ ਸਟੇਟ ਵਿਦਨ ਸਟੇਟ ਕਹਿੰਦੇ। ਤੋ ਉਹਦਾ ਆਧਾਰ ਹੈ ਜਿਹੜਾ ਸਾਡਾ ਜਥੇਬੰਦ ਹੋਣ ਦਾ, ਉਹ ਗੁਰਦੁਆਰਾ ਹੈ। ਜੇ ਆਪਾਂ ਮਹਾਨ ਕੋਸ਼ ਦੇ ਵਿੱਚ ਗੁਰਦੁਆਰਾ ਸਾਹਿਬ ਵਾਲੀ ਐਂਟਰੀ ਦੇਖੀਏ ਤਾਂ ਉਹਨਾਂ ਨੇ, ਭਾਈ ਕਾਨ ਸਿੰਘ ਹੁਣਾਂ ਨੇ 6 ਚੀਜ਼ਾਂ ਗਿਣੀਆਂ ਨੇ ਗੁਰਦੁਆਰੇ ਦੇ ਵਿੱਚ ਕਿਹਨੂੰ ਗੁਰਦੁਆਰਾ ਕਿਹਾ ਜਾ ਸਕਦਾ। ਅਤੇ ਉਹਨਾਂ 6 ਦੇ ਵਿੱਚ ਪਹਿਲੀ ਗੱਲ ਉਹਨਾਂ ਨੇ ਕਹੀ ਕਿ ਗੁਰਦੁਆਰਾ ਉਹ ਆ ਜਿੱਥੇ ਅਕਾਲ ਉਸਤਤ ਹੁੰਦੀ ਹੈ, ਗੁਰਦੁਆਰਾ ਉਹ ਆ ਜਿਹੜਾ ਵਿੱਦਿਆ ਦਾ ਮੰਦਿਰ ਹੈ, ਗੁਰਦੁਆਰਾ ਉਹ ਆ ਜਿੱਥੇ ਭੁੱਖੇ ਲਈ ਅੰਨਪੂਰਨਾ ਹੈ, ਗੁਰਦੁਆਰਾ ਉਹ ਆ ਜਿੱਥੇ ਰੋਗੀ ਲਈ ਸਫਾਖਾਨਾ ਹੈ, ਗੁਰਦੁਆਰਾ ਉਹ ਆ ਜਿੱਥੇ ਰਾਹੀ ਦੇ ਲਈ ਬੇਆਸਰੇ ਦੇ ਲਈ ਸਰਾਂ ਹੈ, ਅਤੇ ਗੁਰਦੁਆਰਾ ਉਹ ਆ ਜਿੱਥੇ ਨਿਤਰੇ ਦੇ ਲਈ ਜਿਹੜਾ ਉਹ ਕਿਲ੍ਹਾ ਹੈ। ਇਹ ਜਿਹੜੀਆਂ 6 ਹੀ ਚੀਜ਼ਾਂ ਗਿਣੀਆਂ ਨੇ, ਇਹੀ ਅੱਜ ਦੀ ਮਾਡਰਨ ਸਾਇੰਸ ਦੇ ਵਿੱਚ ਜਿਹੜੀਆਂ ਮੈਂ ਪਹਿਲਾਂ ਕਹਿ ਕੇ ਗਿਆ ਵੀ ਉਹਦੇ ਵਿੱਚ ਸਮਾਜਿਕ ਢਾਂਚੇ ਦੇ ਰਾਹੀਂ ਜੋ ਤੁਸੀਂ ਸਰਬੱਤ ਦਾ ਭਲਾ ਕਰਨਾ, ਉਹ ਸਾਰਾ ਹੀ ਮਾਡਲ ਮਹਾਰਾਜ ਨੇ ਗੁਰਦੁਆਰੇ ਰਾਹੀਂ ਕਰਨ ਦੀ ਸਾਨੂੰ ਬਖਸ਼ੀ ਹੋਈ ਹੈ ਦਾਤ। ਜਿਹੜਾ ਸਾਡਾ ਸੈਂਟਰਲ ਮਾਡਲ ਹੈਗਾ ਦਰਬਾਰ ਸਾਹਿਬ ਦਾ, ਤੁਸੀਂ ਦੇਖੋ ਕਿ ਉੱਥੇ ਸਾਰੀਆਂ 6 ਚੀਜ਼ਾਂ ਹਨ। ਦਰਬਾਰ ਸਾਹਿਬ ਦੇ ਅੰਦਰ ਲਗਾਤਾਰ ਕੀਰਤਨ ਦਾ ਪ੍ਰਵਾਹ ਚੱਲਦਾ ਹੈ ਅਕਾਲ ਉਸਤਤ ਲਈ। ਅਕਾਲ ਤਖ਼ਤ ਸਾਹਿਬ ਹੈਗਾ ਜਿਹੜਾ ਨਿਤੇਰਿਆਂ ਦੀ ਧਿਰ ਹੈ, ਉੱਥੇ ਗੁਰੂ ਰਾਮਦਾਸ ਲੰਗਰ ਹੈ ਜਿਹੜਾ ਅੰਨਪੂਰਨ ਹੈ, ਉੱਥੇ ਸਰਾਵਾਂ ਨੇ, ਉੱਥੇ ਗੁਰੂ ਰਾਮਦਾਸ ਹੋਸਪਿਟਲ ਹੈ। ਤੋ ਜਿਹੜੀਆਂ ਸਾਰੀਆਂ ਉਹ ਮਾਡਲ ਆਪਣੇ ਆਪ 'ਚ ਕੰਪਲੀਟ ਹੈ ਪੂਰੇ ਸਮਾਜ ਦੇ ਸਰਬੱਤ ਦੇ ਭਲੇ ਦੇ ਲਈ, ਅਤੇ ਉਹ ਮਾਡਲ ਲਈ ਆਪਾਂ ਕੋਈ ਨਵੀਂ ਚੀਜ਼ ਨਹੀਂ ਕਰਨੀ, ਉਹੀ ਮਾਡਲ ਆਪਾਂ ਲਾਗੂ ਕਰਨਾ। ਅਤੇ ਉਹ ਲਾਗੂ ਕਿਉਂ ਨਹੀਂ ਹੋ ਰਿਹਾ? ਉਹਦੇ ਵਿੱਚ ਤਾਂ ਮੇਰੀ ਸਮਝ 'ਚ ਇੱਕੋ ਹੀ ਨੁਕਤਾ ਆਉਂਦਾ ਕਿ ਜਿਹੜੇ ਮਾਡਰਨ ਸਟਰਕਚਰ ਨੇ ਇਹ ਅਹੁਦਿਆਂ 'ਤੇ ਬੇਸਡ ਹੈ, ਹਰਾਰਕੀ ਬੇਸਡ ਹੈ। ਅਹੁਦੇ 'ਤੇ ਬੰਦਾ ਕਿਸੇ ਵੀ ਤਰ੍ਹਾਂ ਪਹੁੰਚ ਜਾਏ ਫਿਰ ਉਹ ਉਸ ਅਹੁਦੇਦਾਰ ਨੂੰ ਸਲਾਮ ਕਰਨੀ ਹੀ ਪੈਣੀ, ਚਾਹੇ ਉਹ ਨਲਾਇਕ ਹੀ ਪਹੁੰਚ ਜਾਏ। ਗੁਰਮਤਿ ਦੇ ਵਿੱਚ ਇਸ ਹਰਾਰਕੀ ਬੇਸਡ ਜਥੇਬੰਦਕ ਸਟਰਕਚਰ ਦੀ ਬਜਾਏ ਹੋਰੀਜੈਂਟਲ ਬਰਾਬਰਤਾ ਵਾਲਾ ਇੱਕ ਸਟਰਕਚਰ ਹੈ ਜਿਹੜਾ ਸੰਗਤੀ ਰੂਪ ਦੇ ਵਿੱਚ ਚੱਲਦਾ। ਅਤੇ ਉਹ ਸੰਗਤੀ ਰੂਪ ਦੇ ਵਿੱਚ ਉੱਪਰ ਥੱਲੇ ਨਹੀਂ ਹੁੰਦੇ, ਫਸਟ ਅਮੰਗ ਈਕੁਅਲ ਹੁੰਦਾ, ਸਾਰੇ ਬਰਾਬਰ ਹੈ। ਉਹਨਾਂ ਦੇ ਵਿੱਚੋਂ ਕੋਈ ਇੱਕ ਜਿਹਦੀ ਉਸ ਕਿਸੇ ਖਾਸ ਕਾਰਜ ਕਰਨ ਦੇ ਲਈ ਖਾਸ ਯੋਗਤਾ ਹੈ, ਮਸਲਨ ਲੰਗਰ ਦੀ ਅਸੀਂ ਰੋਟੀ ਦਾ ਪ੍ਰਬੰਧ ਕਰਨਾ ਹੈ, ਕਿਸੇ ਦੀ ਇਸ ਖਾਸ ਯੋਗਤਾ ਹੋ ਸਕਦੀ, ਉਹਦੇ ਵਿੱਚ ਉਹ ਜ਼ਿੰਮੇਵਾਰੀ ਉਹਨੂੰ ਮਿਲ ਜਾਂਦੀ ਆ। ਕਿਸੇ ਦੀ ਵੈਦਗਿਰੀ ਦੇ ਵਿੱਚ ਯੋਗਤਾ ਹੈ, ਉਹਦੇ ਵਿੱਚ ਗੁਰੂ ਘਰ ਦਾ ਉਹ ਪ੍ਰਬੰਧ ਚਲਾਉਣ ਦੀ ਉਹਨੂੰ ਜ਼ਿੰਮੇਵਾਰੀ ਮਿਲ ਜਾਂਦੀ ਹੈ, ਬਟ ਉੱਚੇ ਉੱਪਰ ਥੱਲੇ ਨਹੀਂ ਹਨ, ਬਰਾਬਰ ਹੈ। ਅਤੇ ਜਿਹੜਾ ਬਰਾਬਰਤਾ ਦਾ ਮਸਲਾ ਹੈ, ਇਹਦੇ ਲਈ ਕੋਈ ਦੁਨਿਆਵੀ ਨਿਯਮ ਨਹੀਂ ਹੈ ਵੀ ਤੁਸੀਂ ਕਿੱਦਾਂ ਬਰਾਬਰ ਰੱਖੋਗੇ। ਇਹਦਾ ਜਿਹੜਾ ਨਿਯਮ ਹੈ ਉਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ, ਮਹਾਰਾਜ ਨੇ ਜਿੰਨੀ ਸਾਰੀ ਜਿਹੜੀ ਗੁਰਮਤ ਹੈ, ਜਿੰਨੀ ਗੁਰਬਾਣੀ ਹੈ, ਉਹਦਾ ਸਭ ਤੋਂ ਵੱਡਾ ਜਿਹੜਾ ਇੱਕ ਮਸਲਾ ਹੈ ਜਿਹੜਾ ਮਹਾਰਾਜ ਨੇ ਡੀਲ ਕੀਤਾ, ਉਹ ਬੰਦੇ ਦੀ ਬਿਰਤੀ ਬਦਲਣ ਦਾ, ਬੰਦੇ ਦੀ ਮਾਨਸਿਕ ਅਤੇ ਆਤਮਕ ਤੌਰ 'ਤੇ ਕਾਇਆ ਕਲਪ ਕਰਨ ਦਾ। ਸਾਰੀ ਇਸੇ ਗੱਲ ਦੀ ਉੱਤੇ ਗੁਰਬਾਣੀ ਹੈਗੀ। ਬੰਦੇ ਤਾਂ ਮਹਾਰਾਜ ਦੇ, ਗੁਰੂ ਗੋਬਿੰਦ ਸਿੰਘ ਮਹਾਰਾਜ ਤੋਂ ਪਹਿਲਾਂ ਜਿਨ੍ਹਾਂ ਨੇ ਇਹ ਸਾਰੀ ਕ੍ਰਾਂਤੀ ਲਿਆਂਦੀ ਦੇਹ ਰੂਪ 'ਚ, ਤਾਂ ਉਹ ਸੀਗੇ ਹੀ, ਬਟ ਉਹਨਾਂ ਦੀ ਬਿਰਤੀ ਬਦਲੀ, ਉਹਨਾਂ ਦੀ ਕਾਇਆ ਕਲਪ ਕੀਤੀ। ਜੇ ਬੰਦੇ ਦੀ ਬਿਰਤੀ ਨਹੀਂ ਬਦਲੇਗੀ, ਉਹ ਬਰਾਬਰਤਾ ਵਾਲੇ ਢਾਂਚਿਆਂ ਦੇ ਨੂੰ ਵੀ ਖਿਲਾਰ ਦੇਗਾ, ਚੱਲਣ ਨਹੀਂ ਦੇਗਾ। ਜੇ ਬਿਰਤੀ ਦੇ ਪੱਖੋਂ ਉਹ ਗੁਰਮੁਖ ਹੈ ਤਾਂ ਉਹਨੂੰ ਉਹ ਜੇ ਦੁਨਿਆਵੀ ਹਰਾਰਕੀ ਵਾਲੇ ਢਾਂਚਿਆਂ ਦੇ ਵਿੱਚ ਵੀ ਲਾ ਦਿਓ ਤਾਂ ਉਹਦੇ ਵਿੱਚ ਵੀ ਉਹ ਪੋਜ਼ਿਟਿਵਿਟੀ 'ਚ ਕੰਮ ਕਰ ਲੈਂਦਾ। ਮੈਂ ਬਹੁਤ ਸਾਰੀਆਂ ਸੰਸਥਾਵਾਂ ਐਸੀਆਂ ਦੇਖੀਆਂ ਨੇ ਸਿੱਖਾਂ ਦੀਆਂ ਹੀ, ਜਿਹਦੀਆਂ ਗੁਰਮਤ ਦੇ ਪ੍ਰਚਾਰ ਦੀ ਪ੍ਰਥਾਏ ਅਤੇ ਸਰਬੱਤ ਦੇ ਭਲੇ ਦੀ ਪ੍ਰਥਾਏ ਪੰਜਾਬ 'ਚ ਕਾਰਜ ਕਰਦੀਆਂ ਨੇ। ਸੈਂਟਰਲ ਜਥੇਬੰਦੀ ਦੀ ਕਾਰਜਸ਼ੈਲੀ, ਉਹਨਾਂ ਦਾ ਵਿਚਾਰ ਇੱਕੋ ਹੀ ਹੁੰਦਾ ਪਰ ਉਹਨਾਂ ਦੇ ਸਾਰੇ ਯੂਨਿਟ ਇੱਕੋ ਜਿਹਾ ਕੰਮ ਨਹੀਂ ਕਰਦੇ ਹੁੰਦੇ। ਉਹਦੀ ਵਜ੍ਹਾ ਇਹੀ ਹੁੰਦੀ ਆ ਕਿ ਜਿਹੜੀ ਗੱਲ ਸਿੱਖੀ ਦੇ ਨਾਂ 'ਤੇ ਹੋਣੀ ਆ ਉੱਥੇ ਗੁਰੂ ਦੀ ਬਰਕਤ, ਉੱਥੇ ਹੀ ਮਹਾਰਾਜ ਨੇ ਆਪਣੀ ਬਰਕਤ ਦੇਣੀ ਆ, ਜਿੱਥੇ ਕਰਨ ਵਾਲੇ ਬੰਦੇ ਬਿਰਤੀ ਦੇ ਤੌਰ 'ਤੇ ਸੇਵਾ ਦੇ ਭਾਵ 'ਚ। ਤੁਸੀਂ ਬਹੁਤ ਸਾਰੀਆਂ ਜਥੇਬੰਦੀਆਂ ਨੂੰ ਦੇਖ ਸਕਦੇ ਕਿ ਉਹਨਾਂ ਦੇ ਸਾਰੇ ਪੰਜਾਬ ਦੇ ਯੂਨਿਟ ਇੱਕੋ ਜਿਹਾ ਕਾਰਜਸ਼ੀਲ ਨਹੀਂ ਹੁੰਦੇ। ਸੈਂਟਰ ਤੋਂ ਤਾਂ ਇੱਕੋ ਹੀ ਆਈਡੀਆ ਆ ਰਿਹਾ, ਜਿੱਥੇ ਗੁਰਮੁਖ ਬਿਰਤੀ ਵਾਲੇ ਬੰਦੇ ਹੋਣੇ ਆ ਉੱਥੇ ਗੁਰੂ ਦੀ ਬਰਕਤ ਹੋਣੀ ਹੈ, ਅਤੇ ਗੁਰੂ ਦੀ ਬਰਕਤ ਦੇ ਨਾਲ ਹੀ ਜਿਹੜੇ ਸਿੱਖਾਂ ਦੀ ਸ਼ਾਨ ਹੈ, ਜਿਹੜੀ ਇਹ ਕਾਰਜ ਹੈ, ਇਹ ਨੇਪਰੇ ਚੜ੍ਹਦੇ। ਨਹੀਂ ਉਹ ਥੋੜ੍ਹੇ ਟਾਈਮ ਬਾਅਦ ਹੀ ਆਪਣੀ ਨਿੱਜੀ ਹਉਮੈ ਦੀ ਪ੍ਰਥਾਏ, ਕਲੇਸ਼ ਦੇ ਪ੍ਰਥਾਏ, ਉਹ ਖਿਲੜ ਖੁਲੜ ਜਾਂਦਾ ਕੰਮ, ਫਿਰ ਆਪਾਂ ਲਾਸ਼ਾਂ ਜਥੇਬੰਦੀਆਂ ਦੀਆਂ ਢੋਂਦੇ ਹਾਂ। ਸੋ ਮੇਰਾ ਮੈਂ ਸਮਾਪਤੀ ਕਰਨੀ ਹੈ ਗੱਲ ਕਹਿ ਕੇ ਕਿ ਸਿੱਖਾਂ ਦਾ ਫਰਜ਼ ਹੈ ਜਿਹੜਾ ਸਰਬੱਤ ਦੇ ਭਲੇ ਦੇ ਪ੍ਰਥਾਏ, ਜਿਹਦੇ ਵਿੱਚ ਅਸੀਂ ਸਿੱਖ ਸੰਗਤ ਤੋਂ ਬਾਹਰ ਜਿਹੜੀ ਸੇਵਾ ਕਰਨੀ ਆ, ਉਹਦੇ ਪ੍ਰਥਾਈ ਸਾਨੂੰ ਕੰਪਲੈਕਸ ਜਥੇਬੰਦਕ ਸਟਰਕਚਰਾਂ ਦੀ ਲੋੜ ਹੈ। ਅਤੇ ਇਹ ਮਹਾਰਾਜ ਦੇ ਹੀ ਦਿੱਤਾ ਹੋਇਆ ਕਾਰਜ ਹੈ, ਇਹ ਕੋਈ ਬਾਅਦ ਵਾਲੇ ਸਿੱਖਾਂ ਦਾ ਨਹੀਂ ਹੈ। ਅਤੇ ਇਹਦੇ ਲਈ ਸਿੱਖਾਂ ਨੂੰ ਜਥੇਬੰਦ ਹੋਣ ਦੇ ਲਈ ਜਿਹੜੇ ਗੁਰਮਤ ਦੇ ਵਿੱਚ ਇਸ਼ਾਰੇ ਪਏ ਨੇ ਜਾਂ ਇਤਿਹਾਸ ਦੇ ਵਿੱਚ ਨੁਕਤੇ ਨੇ, ਉਹਨਾਂ ਨੁਕਤਿਆਂ ਨੂੰ ਹੀ ਅੱਜ ਦੀ ਸਮੇਂ ਦੇ ਮੁਤਾਬਕ ਡਿਵੈਲਪ ਕਰਨਾ ਪੈਣਾ। ਅਤੇ ਉਹਦੇ ਲਈ ਜਥੇਬੰਦਕ ਸਟਰਕਚਰ ਤਾਂ ਜ਼ਰੂਰੀ ਨੇ, ਪਰ ਜਥੇਬੰਦਕ ਸਟਰਕਚਰ ਨੂੰ ਚਲਾਉਣ ਵਾਲੇ ਜਿਹੜੇ ਬੰਦੇ ਨੇ ਉਹਨਾਂ ਦੀ ਜਿਹੜੀ ਬਿਰਤੀ ਹੈ ਉਹ ਗੁਰਮੁਖ ਅਨੁਸਾਰ ਹੋਏ, ਇਹ ਮੇਕ ਸ਼ੋਰ ਕਰਨਾ ਪੈਣਾ। ਅਤੇ ਇਹ ਹਾਲਾਤ ਜਿਸ ਤਰ੍ਹਾਂ ਦੇ ਬਣ ਗਏ ਹੋਏ ਆ, ਜਿਹੜਾ ਸਾਊਥ ਏਸ਼ੀਆ ਹੈ, ਸਾਊਥ ਏਸ਼ੀਆ ਦੇ ਵਿੱਚ ਪੋਲੀਟੀਕਲ ਸਟੇਬਿਲਿਟੀ ਹੁਣ ਬਹੁਤਾ ਟਾਈਮ ਰਹਿਣੀ ਨਹੀਂ। ਦੁਨੀਆ ਦੀਆਂ ਵੱਡੀਆਂ ਤਾਕਤਾਂ ਦਾ ਜਿਹੜਾ ਅਗਲਾ ਭੇੜ ਹੈ, ਪਿਛਲਾ ਭੇੜ ਯੂਰਪ 'ਚ ਹੋਇਆ ਸੀਗਾ, ਉਹ ਅਗਲਾ ਭੇੜ ਸਾਊਥ ਏਸ਼ੀਆ 'ਚ ਹੋਣਾ, ਅਤੇ ਅਸੀਂ ਉਸ ਭੇੜ ਦੇ ਬਿਲਕੁਲ ਐਪੀ ਸੈਂਟਰ 'ਚ ਆਉਣਾ ਹੈ। ਅਤੇ ਅਸੀਂ ਪੀਸ, ਪ੍ਰੋਸਪੈਰਿਟੀ ਇਸ ਖਿੱਤੇ ਦੀ, ਸਾਂਝੀ ਬਾਲਤਾ, ਬਰਾਬਰਤਾ ਜੇ ਰੱਖਣੀ ਆ, ਉਹਦੇ ਲਈ ਸਿੱਖਾਂ ਦਾ ਹੀ ਸਭ ਤੋਂ ਵੱਡਾ ਫਰਜ਼ ਆਇਦ ਹੋਣਾ। ਕਿਉਂਕਿ ਜਿਹੜੀ ਰਾਜਨੀਤਿਕ ਤੌਰ ਦੇ ਉੱਤੇ ਜੇ ਤੁਸੀਂ ਸਰਬੱਤ ਦੇ ਭਲੇ ਦੀ ਗੱਲ ਕਰਨੀ ਆ, ਤਾਂ ਉਹ ਆਪਾਂ ਨੂੰ ਗੁਰੂ ਹਰਗੋਬਿੰਦ ਮਹਾਰਾਜ ਦੀ ਇੱਕ ਸਾਖੀ ਆਉਂਦੀ ਹੈ ਜਿੱਥੋਂ ਆਪਾਂ ਡਰਾਈਵ ਕਰ ਸਕਦੇ ਕਿ ਸਿੱਖਾਂ ਨੇ ਰਾਜਨੀਤਿਕ ਮਸਲੇ ਦੇ ਵਿੱਚ ਕਿੱਥੇ ਕੁ ਤੱਕ ਜਾਣਾ ਹੈ। ਤੋ ਸਮਰੱਥ ਰਾਮਦਾਸ ਇੱਕ ਸਾਧੂ ਹੋਏ ਜਿਹੜੇ ਸ਼ਿਵਾਜੀ ਮਰਾਠੇ ਦੇ ਉਸਤਾਦ ਸੀਗੇ, ਸਪਿਰਚੁਅਲ ਉਸਤਾਦ ਸੀਗੇ। ਉਹ ਜਦੋਂ ਗੁਰੂ ਹਰਗੋਬਿੰਦ ਮਹਾਰਾਜ ਸ਼੍ਰੀਨਗਰ, ਜਿਹੜਾ ਉੱਤਰਾਖੰਡ 'ਚ ਸ਼੍ਰੀਨਗਰ ਹੈ, ਉੱਥੇ ਗਏ ਅਤੇ ਉਹ ਗੁਰੂ ਨਾਨਕ ਮਹਾਰਾਜ ਦੇ ਵਾਰਸ ਸਮਝ ਕੇ, ਗੱਦੀ ਦੇ ਵਾਰਸ ਸਮਝ ਕੇ ਉਹਨਾਂ ਨੂੰ ਨਮਸਕਾਰ ਕਰਨ ਆਇਆ। ਜਦੋਂ ਉਹਨੇ ਦੇਖਿਆ ਤਾਂ ਮਹਾਰਾਜ ਸ਼ਾਹੀ ਲਿਬਾਸ ਸੀਗੇ ਅਤੇ ਸ਼ਸਤਰ ਸੀਗੇ, ਮਹਾਰਾਜ ਕੋਲ ਫੌਜ ਸੀਗੀ, ਘੋੜੇ ਸੀਗੇ। ਉਹਨੇ ਇਹ ਸਵਾਲ ਕੀਤਾ ਕਿ ਫਕੀਰ ਕਿਆ ਅਤੇ ਸ਼ਸਤਰ ਕਿਆ? ਮਹਾਰਾਜ ਕਹਿੰਦੇ ਸ਼ਸਤਰ ਜਰਬਾਣੇ ਦੀ ਭੱਖਿਆ ਲਈ ਅਤੇ ਮਜ਼ਲੂਮ ਦੀ ਰੱਖਿਆ ਲਈ। ਇਹ ਵੀ ਸਿੱਖਾਂ ਦਾ ਜਿਹੜਾ ਰਾਜਨੀਤਿਕ ਸਾਰਾ ਸਟਰਕਚਰ ਹੈ, ਜਿਹਨੂੰ ਅੱਜ ਕੱਲ੍ਹ ਮਾਡਰਨ ਭਾਸ਼ਾ, ਜਿਹੜੀਆਂ ਚਾਰ ਗੱਲਾਂ ਮੈਂ ਕਹੀਆਂ ਨੇ, ਵੀ ਆਜ਼ਾਦੀ ਹੈ, ਬਰਾਬਰਤਾ ਹੈ, ਨਿਆਂ ਹੈ, ਸਾਂਝੀ ਬਾਲਤਾ ਹੈ, ਇਹ ਦੋ ਗੱਲਾਂ ਤੋਂ ਹੀ ਗਾਹਾਂ ਡਿਵੈਲਪ ਹੁੰਦੀ ਹੈ। ਤੋ ਇਸ ਖਿੱਤੇ ਦੇ ਵਿੱਚ ਜਿਹੜਾ ਜਰਵਾਣਾ ਹੈ, ਪਹਿਲਾਂ ਉਹ ਸੋਸ਼ਲ ਰਿਲੀਜੀਅਸ ਲੈਵਲ 'ਤੇ ਸੀਗਾ, 47 ਤੋਂ ਬਾਅਦ ਉਹ ਪੋਲੀਟੀਕਲ ਲੈਵਲ 'ਤੇ ਆ ਗਿਆ, ਜਿਹਨੂੰ ਆਪਾਂ ਵਿਪਰ ਕਹਿੰਦੇ ਹਾਂ। ਅਤੇ ਵਿਪਰ ਦਾ ਸ਼ਿਕਾਰ ਆਪਾਂ ਇਕੱਲੇ ਨਹੀਂ ਹੈਗੇ, ਉਹ ਪੂਰਾ ਹੀ ਸਾਊਥ ਏਸ਼ੀਆ ਹੈ, ਅਤੇ ਪੂਰੇ ਸਾਊਥ ਏਸ਼ੀਆ ਦੀ ਧਿਰ ਬਣਨ ਦੀ ਜ਼ਿੰਮੇਵਾਰੀ ਸਿੱਖਾਂ 'ਤੇ ਹੀ ਹੈ। ਅਤੇ ਉਹਦੇ ਲਈ ਆਪਾਂ ਨੂੰ ਪ੍ਰਪੇਅਰ ਹੋਣਾ ਚਾਹੀਦਾ। ਇੰਡੀਆ ਦੇ ਜਿਹੜੇ ਹਾਕਮ ਨੇ ਅੰਗਰੇਜ਼ਾਂ ਵੇਲੇ ਤੋਂ ਹੀ, ਉਹਨਾਂ ਸਾਰਿਆਂ ਨੂੰ ਇਹ ਹੁੰਦਾ ਕਿ ਤੁਸੀਂ ਸਿੱਖਾਂ ਦੇ ਮਸਲੇ ਜਿੰਨੇ ਮਰਜ਼ੀ ਡਿਸਕਸ ਕਰੋ, ਦੇ ਨੈਵਰ ਬੋਦਰ ਇਟ। ਸ਼੍ਰੋਮਣੀ ਕਮੇਟੀ ਕਿਹਨੇ ਆਉਣਾ, ਪੰਜਾਬ ਦੀ ਸੂਬੇਦਾਰੀ ਕਿਹਨੇ ਲੈਣੀ ਆ, ਤੁਹਾਡਾ ਮਰਿਆਦਾ ਦਾ ਮਸਲਾ, ਹੋਰ ਮਸਲਾ, ਜਿਹੜੇ ਸਿੱਖਾਂ ਦੇ ਵਿਧਨ ਮਸਲੇ ਆ, ਉਹਦੇ ਲਈ ਤੁਸੀਂ ਜਿੰਨਾ ਮਰਜ਼ੀ ਕੰਟੈਸਟ ਕਰੋ, ਉਹਨਾਂ ਨੂੰ ਕੋਈ ਪ੍ਰੋਬਲਮ ਨਹੀਂ। ਜਦ ਤੁਸੀਂ ਪੂਰੇ ਖਿੱਤੇ ਦੇ ਹਿਸਾਬ ਦੇ ਨਾਲ ਆਪਣੇ ਸਰਬੱਤ ਦੇ ਭਲੇ ਦੀ ਸੀਮਾ ਮਿੱਥਦੇ ਆ, ਫਿਰ ਉਹਨਾਂ ਨੂੰ ਬਹੁਤ ਪ੍ਰੋਬਲਮ ਹੈ। ਜਿਹੜਾ ਆਉਣ ਵਾਲਾ ਸਮਾਂ ਹੈ ਉਹਦੇ ਵਿੱਚ ਤੁਹਾਡੀ ਭੂਮਿਕਾ ਜੋ ਬਣਦੀ ਆ ਅਤੇ ਜੋ ਤੁਹਾਡੇ ਲਈ ਜ਼ਰੂਰੀ ਹੋ ਗਿਆ, ਉਹ ਆਪਣੇ ਤੋਂ ਬਾਹਰ ਬਾਕੀਆਂ ਦੀ ਧਿਰ ਬਣਨ ਦੀ ਵੀ ਤੁਹਾਡੇ 'ਤੇ ਜ਼ਿੰਮੇਵਾਰੀ ਆ ਗਈ ਹੈ। ਇਸ ਕਰਕੇ ਹੁਣ ਜੇ ਭਵਿੱਖ ਦੀ ਆਪਾਂ ਗੱਲ ਕਰਨੀ ਆ, ਉਹਦੇ ਲਈ ਬਹੁਤ ਗੰਭੀਰਤਾ ਦੇ ਨਾਲ ਅਤੇ ਸੀਰੀਅਸਨੈਸ ਦੇ ਨਾਲ ਬਹੁਤ ਸਮਰੱਥਾ ਦੇ ਨਾਲ ਕਾਰਜ ਕਰਨੇ ਆਪਣੇ ਬਣਦੇ ਆ। ਮੇਰੀ ਜਿੰਨੀ ਕੁ ਮੱਤ ਸੀਗੀ ਉਹਦੇ ਮੁਤਾਬਕ ਜਥੇਬੰਦ ਹੋਣਾ ਕਿਉਂ ਹੈ, ਮੈਂ ਉਹ ਗੱਲ ਕੀਤੀ ਆ।